ਗੁਰੂ ਘਰ ਵਿਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਦਿਹਾੜੀਵਾਰ ਸਤਸੰਗ ਦੀ ਕਥਾ ਆਪ ਜੀ ਸਰਵਣ ਕਰਦੇ ਹੋ, ਮਨ ਚਿੱਤ ਬਿਰਤੀਆਂ ਦੀ ਇਕਾਗਰਤਾ ਬਣਾਈਏ, ਸਾਨੂੰ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਸਰਵਣ ਕਰੀਏ, ਰਾਹ ਪ੍ਰਾਪਤ ਕਰੀਏ ਜੀ।
ਸ੍ਰੀ ਰਾਗ ਮਹਲਾ ਪੰਜਵਾਂ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਸ੍ਰੀ ਰਾਗ ਵਿੱਚ ਕਿਰਪਾ ਕਰਦੇ ਹਨ।
ਪੈ ਪਾਏ ਮਨਾਈ ਸੋਏ ਜੀਓ।
ਕਹਿੰਦੇ ਚਰਨੀ ਲਾ ਕੇ ਮਹਾਰਾਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਅਸੀਂ ਮਨਾਵਤ ਕਰਦੇ ਹਾਂ। ਗੁਰੂ ਦੀ ਜਿਹੜੀ ਮਨਾਉ ਸਤਸੰਗ ਜੀ ਕਰਨੀ, ਕਹਿੰਦੇ ਚਰਨਾਂ ਤੇ ਆਪਣਾ ਸੀਸ ਰੱਖ ਕੇ ਮਹਾਰਾਜ ਦੇ ਚਰਨੀ ਲਾ ਕੇ ਸਤਗੁਰ ਸੱਚੇ ਪਾਤਸ਼ਾਹ ਜੀ ਨੂੰ ਮਨਾਉਂਦੇ ਹਾਂ।
ਸਤਿਗੁਰ ਪੁਰਖ ਮਿਲਾਇਆ।
ਅਕਾਲ ਪੁਰਖ ਵਾਹਿਗੁਰੂ ਦੇ ਦਾ ਜਿਹੜਾ ਮਿਲਾਪ ਹੈ ਸਤਸੰਗ ਜੀ, ਉਹ ਗੁਰੂ ਨੇ ਕਿਰਪਾ ਕਰਕੇ ਸਾਡੇ ਤਾਈਂ ਕਰਵਾਇਆ। ਪਰਮੇਸ਼ਰ ਦੀ ਕਿਰਪਾ ਹੋਵੇ ਤੇ ਸਤਸੰਗਤ ਵਿਦਵਾਨ ਲੋਕ ਕਹਿੰਦੇ ਆ ਵੀ ਬੰਦਾ ਸੰਗਤ ਵਿੱਚ ਆਉਂਦਾ, ਗੁਰੂ ਦੇ ਨੇੜੇ ਹੋ ਕੇ ਬੈਠੇਗਾ, ਮਹਾਰਾਜ ਦੀ ਸੰਗਤ ਕਰੇਗਾ, ਗੁਰੂ ਦੇ ਬਚਨਾਂ ਤੇ ਵਿਸ਼ਵਾਸ ਕਰੇਗਾ, ਜੇ ਪਰਮੇਸ਼ਰ ਦੀ ਕਿਰਪਾ ਹੈ ਤੇ। ਫਿਰ ਗੁਰੂ ਸਾਹਿਬ ਜੀ ਦੇ ਕੋਲ ਆਇਆ ਤੇ ਗੁਰੂ ਦੀ ਕਿਰਪਾ ਹੋਵੇ ਤੇ ਕਹਿੰਦੇ ਪਰਮੇਸ਼ਰ ਜਿਹੜਾ ਭਾਵ ਵਿੱਚ ਆਉਂਦਾ, ਹਿਰਦੇ ਵਿੱਚ ਸਾਕਸ਼ਾਤ ਪਰਮਾਤਮਾ ਨੂੰ ਪ੍ਰਗਟ ਕਰਨਾ ਹੈ, ਗੁਰੂ ਦੀ ਕਿਰਪਾ ਤੋਂ ਬਿਨਾਂ ਸੰਭਵ ਨਹੀਂ। ਪਰਮੇਸ਼ਰ ਦੀ ਕਿਰਪਾ, ਮੱਥੇ ਦਾ ਭਾਗ ਉਜਲਾ ਤੇ ਫਿਰ ਗੁਰੂ ਦੇ ਬਚਨ ਚੰਗੇ ਲੱਗਣਗੇ, ਕੋਈ ਸੰਗਤ ਵਿੱਚ ਆਵੇ ਤਾਂ ਉਹ ਯਕੀਨ ਵਿਸ਼ਵਾਸ ਮਹਾਰਾਜ ਤੇ ਕਰੇ, ਗੁਰੂ ਦੀ ਕਿਰਪਾ ਵਰਤੇ ਸਤਸੰਗੀ ਤੇ ਸਤਸੰਗੀ ਤੇ ਫਿਰ ਪਰਮਾਤਮਾ ਨਾਲ ਮਿਲਾਪ ਹੈ। ਇਸ ਕਰਕੇ ਦੋਵੇਂ ਗੱਲਾਂ ਇੱਕ ਦੂਜੇ ਦੀਆਂ ਪੂਰਕ ਨੇ। ਜਿੰਨੀ ਦੇਰ ਮੱਥੇ ਦਾ ਭਾਗ ਨਹੀਂ ਉਜਲਾ ਹੁੰਦਾ, ਪਰਮੇਸ਼ਰ ਕਿਰਪਾ ਨਹੀਂ ਕਰਦਾ, ਉਨੀ ਦੇਰ ਬੰਦਾ ਸਤਸੰਗਤ ਨਹੀਂ ਕਰ ਸਕਦਾ। ਭਰੋਸਾ ਕਰਨਾ ਤਾਂ ਮਹਾਰਾਜ ਦੇ ਬਚਨਾਂ ਉੱਤੇ ਸਤਸੰਗ ਜੀ ਬਹੁਤ ਦੂਰ ਹੈ। ਪਰਮਾਤਮਾ ਕਿਰਪਾ ਕਰੇ, ਮਹਾਰਾਜ ਦੇ ਬਚਨ ਨੇ ਜਬ ਲੋ ਨਹੀਂ ਭਾਗ ਲਦਾਰ ਉਹਦੇ ਤਬ ਲੋ ਭੰਤੇ ਫਿਰਦੇ ਬਹਤਾਇਓ ਕਰ ਘੋਲ ਸਮੁੰਦਰ ਮੈਂ ਬੁੱਢ ਉੱਥੇ ਕਬ ਨੂੰ ਮਿਟਹਾ ਨਹੀਂ ਰੇ ਪਛਤਾਇਓ। ਜਿੰਨੀ ਦੇਰ ਮੱਥੇ ਦਾ ਭਾਗ ਸਾਥ ਨਹੀਂ ਦਿੰਦਾ, ਉਨੀ ਦੇਰ ਬੰਦਾ ਸਤਸੰਗ ਜੀ ਪੁੰਨ ਕਰਮ ਕਰੇ, ਸਤਸੰਗੀ ਹੋਵੇ, ਨਿਤਨੇਮੀ ਬਣ ਜਾਵੇ, ਗੁਰੂ ਸਾਹਿਬ ਜੀ ਦੇ ਬਚਨਾਂ ਤੇ ਭਰੋਸਾ ਰੱਖੇ, ਇਹ ਗੱਲ ਬਣਨੀ ਆਉਂਦੀ। ਇਸ ਕਰਕੇ ਅਰਦਾਸ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋ, ਮੱਥੇ ਦਾ ਭਾਗ ਉਜਲਾ ਕਰੋ, ਜਿਸ ਕਰਕੇ ਮੈਂ ਸਤਸੰਗੀ ਬਣਿਆ, ਗੁਰੂ ਸਾਹਿਬ ਜੀ ਦੀ ਸੰਗਤ ਕਰ ਸਕਾਂ। ਫਿਰ ਸੰਗਤ ਕਰਦਿਆਂ ਗੁਰੂ ਦੀ ਕਿਰਪਾ ਵਰਤੇ ਤੇ ਪ੍ਰਮਾਤਮਾ ਜਿਹੜਾ ਸਤਸੰਗ ਜੀ ਉਹਨਾਂ ਭਾਵ ਵਿੱਚ ਆਵੇਗਾ। ਉਵੇਂ ਪ੍ਰਮਾਤਮਾ ਅਦ੍ਰਿਸ਼ ਹੈ, ਉਹ ਦਿਸਣ ਵਾਲਾ ਨਹੀਂ, ਪਰ ਮਹਾਰਾਜ ਦੀ ਕਿਰਪਾ ਕਰਨ ਤੇ ਫਿਰ ਉਹ ਦਿਸ ਪਵੇਗਾ। ਹੁਣ ਮਿਲਾਇਆ ਕਿਹਨੇ ਆ? ਕਹਿੰਦੇ ਨੇ ਸਤਿਗੁਰੂ ਪੁਰਖ ਮਿਲਾਇਆ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਡੇ ਉੱਤੇ ਕਿਰਪਾ ਕੀਤੇ, ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਨਾਲ ਭਾਗ ਵਿੱਚ ਲੈ ਆਉਂਦਾ, ਉਹਦੇ ਨਾਲ ਮਿਲਾਪ ਕਰਵਾ ਦਿੱਤਾ ਹੈ ਜੀ।
ਇਸ ਜੇ ਵੱਡਾ ਵਰਨਾ ਕੋਏ ਜੀਓ।
ਉਸ ਗੁਰੂ ਵਰਗਾ ਕਹਿੰਦੇ ਫਿਰ ਸਾਡੇ ਵਾਸਤੇ ਹੋਰ ਕੋਈ ਨਹੀਂ ਹੈ। ਜਿਸ ਗੁਰੂ ਨੇ ਕਿਰਪਾ ਕੀਤੀ ਸਤਸੰਗ ਜੀ ਪਰਮਾਤਮਾ ਨਾਲ ਮਿਲਾ ਦਿੱਤਾ, ਕਹਿੰਦੇ ਨੇ ਜੇ ਕੋਈ ਸਾਨੂੰ ਆਖੇ ਵੀ ਗੁਰੂ ਬਰਾਬਰ ਤੈਨੂੰ ਹੋਰ ਵੀ ਕੋਈ ਨਜ਼ਰੀ ਪੈਂਦਾ, ਕਹਿੰਦੇ ਨਹੀਂ, ਉਸ ਗੁਰੂ ਵਰਗਾ ਹੋਰ ਕੋਈ ਨਹੀਂ। ਜੇ ਸਤਸੰਗ ਜੀ ਅਸਲ ਵਿੱਚ ਆਪਣੇ ਅਰਾਧੇ ਨੂੰ ਕੋਈ ਦੂਸਰੇ ਕਿਸੇ ਤੋਂ ਛੋਟਾ ਸਮਝੇ ਨਾ, ਆਪਣੇ ਇਸ਼ਟ ਨੂੰ, ਉਹ ਉਹਦੇ ਤੋਂ ਕੋਈ ਪ੍ਰਾਪਤੀ ਨਹੀਂ ਕਰ ਸਕਦਾ। ਆਪਣੀਆਂ ਨਜ਼ਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਵੱਡਾ ਕੋਈ ਸਾਨੂੰ ਦਿਸੇ, ਇੱਥੇ ਆਣ ਕੇ ਸਤਸੰਗ ਜੀ ਕੋਈ ਪ੍ਰਾਪਤੀ ਨਹੀਂ। ਇਹ ਬਿਲਕੁਲ ਹਕੀਕਤ ਜੀ, ਸੱਚੀ ਗੱਲ ਹੈ। ਜੇ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਸਾਨੂੰ ਕੋਈ ਦਿਸਦਾ ਤੇ ਚੰਗੀ ਗੱਲ ਹੈ, ਉੱਥੇ ਚਲੇ ਜਾਣਾ, ਫਿਰ ਉੱਥੇ ਚਲਿਆ ਜਾਵੇ, ਸ਼ਾਇਦ ਕੋਈ ਪ੍ਰਾਪਤੀ ਹੋ ਜਾਵੇ, ਪਰ ਇਹਨੂੰ ਵੱਡਾ ਸਤਸੰਗ ਜੀ ਹੈ ਕੋਈ ਨਹੀਂ। ਇਹ ਨਾ ਸਮਝਣਾ ਕੋਈ ਕਿਸੇ ਨੂੰ ਅਸੀਂ ਛੋਟਾ ਕਹਿ ਰਹੇ ਹਾਂ, ਕਿਸੇ ਨੂੰ ਸਤਸੰਗ ਜੀ ਛੋਟਾ ਨਹੀਂ ਕਹਿ ਰਹੇ, ਕਿਸੇ ਦੇ ਇਸ਼ਟ ਉੱਤੇ ਸਤਸੰਗ ਜੀ ਕੋਈ ਕਿੰਤੂ ਨਹੀਂ, ਪਰ ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਚੇਤੇ ਕਰਕੇ ਮਹਾਰਾਜ ਨੇ ਆਖਿਆ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਨ ਕਲ ਰਾਖੀ ਮੇਰੀ, ਉਹ ਸਭ ਤੋਂ ਵੱਡੇ ਹੈ। ਤੇ ਜੇ ਅਸੀਂ ਇੱਥੇ ਮੱਥਾ ਵੀ ਟੇਕੀਏ, ਅਰਦਾਸਾਂ ਵੀ ਕਰੀਏ, ਹੱਥ ਵੀ ਜੋੜੀਏ, ਇੱਥੋਂ ਦਾਤਾਂ ਵੀ ਮੰਗੀਏ, ਪਰਿਕਰਮਾ ਵੀ ਕਰੀਏ, ਨੱਕ ਵੀ ਰਗੜੀਏ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲੋਂ ਸਾਨੂੰ ਵੱਡਾ ਵੀ ਕੋਈ ਸਤਸੰਗ ਜੀ ਨਜ਼ਰੀ ਪਵੇ, ਫਿਰ ਪ੍ਰਾਪਤੀ ਕੋਈ ਨਹੀਂ। ਆਪਣੇ ਇਸ਼ਟ ਨਾਲੋਂ ਵੱਡਾ ਕੋਈ ਦਿਸਣਾ ਚਾਹੀਦਾ ਹੀ ਨਹੀਂ ਤਾਂ ਪ੍ਰਾਪਤੀ ਹੈ। ਕਹਿੰਦੇ ਤਿਸ ਜੇ ਵੱਡੇ ਵਰਨਾ ਕੋਈ ਜੀਵੇ, ਤਾਂ ਮਹਾਰਾਜ ਜੀ ਨੇ ਸ਼ੰਕਾ ਹੀ ਮੰਨਦੇ ਕਰ ਦਿੱਤੇ ਨਾ, ਭਾਈ ਗੁਰੂ ਤੋਂ ਵੱਡਾ ਸਾਡੇ ਵਾਸਤੇ ਹੋਰ ਕੋਈ ਨਹੀਂ, ਸਾਨੂੰ ਕੋਈ ਪੁੱਛੇ ਵੀ ਗੁਰੂ ਬਰਾਬਰ ਕੋਈ ਹੈ ਨਹੀਂ, ਆਖਣ ਦੇ ਸਾਰੇ ਸਤਿਕਾਰਯੋਗ ਹੈ, ਪਰ ਗੁਰੂ ਦੇ ਬਰਾਬਰ ਕੋਈ ਨਹੀਂ ਜੇ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨ, ਗੁਰੂ ਨੇ ਕਿਰਪਾ ਕੀਤੀ, ਪਰਮਾਤਮਾ ਬਣਾ ਦਿੱਤਾ। ਇਸ ਕਰਕੇ ਮੈਂ ਆਪਣਾ ਸਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਤਿਗੁਰੂ ਦੇ ਚਰਨਾਂ ਤੇ ਰੱਖਦਾ, ਉਸ ਗੁਰੂ ਵਰਗਾ ਸਾਨੂੰ ਹੋਰ ਕੋਈ ਨਜ਼ਰੀ ਨਹੀਂ ਪੈਂਦਾ ਹੈ। ਵਿਸਰਾਮ ਦੇ ਕੇ ਕਿਰਪਾ ਕਰਦੇ ਹਨ ਜੀ।
ਗੁਸਾਈ ਮਹਿਨਾ ਇੱਟੜਾ।
ਗੁਸਾਈ ਹੁੰਦਾ ਸਾਧ ਸੰਗਤ ਜੀ, ਅਕਾਲ ਪੁਰਖ ਵਾਹਿਗੁਰੂ ਦੇ ਪ੍ਰਥਾਏ ਸ਼ਬਦ ਵਰਤਿਆ ਗਿਆ, ਮਾਲਕ ਸਵਾਮੀ। ਗੁਸਾਈ ਮਹਿੰਦਾ ਇੱਟੜਾ ਕਹਿੰਦੇ ਉਹ ਸਾਡੇ ਇਹ ਸਾਧ ਸੰਗਤ ਜੀ, ਕਹਿੰਦੇ ਪੰਜਾਬ ਦੀ ਬੋਲੀ ਹੈ, ਕਹਿੰਦੇ ਨੇ ਇਹ ਉਹ ਸਾਨੂੰ ਮਾਲਕ ਇੰਨਾ ਕੁ ਮਿੱਠਾ ਲੱਗਦਾ, ਮਿੱਠਾ ਬਹੁਤੇ ਪ੍ਰੇਮ ਵਿੱਚ ਆਣ ਕੇ ਲਾਡ ਨਾਲ ਕੀਤਾ ਸਤਸੰਗ ਜੀ ਬਚਨੇ ਆ, ਮਿੱਠਾ ਉਵੇਂ ਆਪਾਂ ਆਖਾਂਗੇ ਮਿੱਠਾ, ਪਰ ਮਧਰਾੜਾ ਲਾ ਦਿੱਤਾ ਬਹੁਤੇ ਪ੍ਰੇਮ ਵਿੱਚ ਆਣ ਕੇ, ਜਿਵੇਂ ਮਾਂ ਕਹਿੰਦੀ ਆਪਣੇ ਪੁੱਤਰ ਨੂੰ ਉਹਦਾ ਮੁੱਖ ਸਾਫ ਕਰਨਾ ਹੋਇਆ, ਕਹਿੰਦੀ ਤੇਰਾ ਮੂੰਹ ਪੂੰਝਦੇ ਆ, ਫਿਰ ਆ ਕਹਿੰਦੀ ਤੇਰਾ ਮੁੱਖ ਸਾਫ ਕਰਦੇ ਆ, ਜਿਆਦੇ ਲਾਡ ਵਿੱਚ ਆ ਜਾਵੇ ਤੇ ਆ ਕਹਿੰਦੀ ਮੇਰੇ ਪੁੱਤਰ ਦਾ ਮੁੱਖੜਾ ਤੇ ਚੰਦ ਵਰਗਾ, ਫਿਰ ਉਹ ਮੁੱਖੜਾ ਰਾੜਾ ਲਾ ਦਿੰਦੀ ਨਾਲ। ਅਰਥ ਇਹ ਹੈ ਭਾਈ ਬਹੁਤਾ ਜਿਆਦਾ ਲਾਡ ਕਰਦੀ ਹੈ, ਬਹੁਤ ਜਿਆਦਾ ਭਾਰਾ ਕਰਨ ਵਾਸਤੇ ਸਤਸੰਗ ਜੀ ਸ਼ਬਦ ਨੂੰ ਕਹਿੰਦੇ। ਗੁਸਾਈ ਮਹਿੰਗਾ ਇੱਟੜਾ, ਇੱਟੜਾ ਹੁੰਦਾ ਮਿੱਠਾ, ਇੱਟੜਾ ਹੁੰਦਾ ਸਤਸੰਗ ਜੀ ਪਿਆਰਾ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ ਉਹ ਕਹਿੰਦੇ ਨੇ ਬਸਤਾ ਟੁੱਟੀ ਝੌਂਪੜੀ ਚੀਲ ਸਭ ਛਿੰਨਾ ਜਾਤ ਨਾ ਪਤ ਨਾ ਆਦਰ ਉਦਿਆਨ ਪਰ ਮਿੰਨਾ ਮਿੱਤਰ ਨਾ ਇੱਠ ਤਨ ਰੂਪ ਹੀਣ ਕਿਸ ਸਾਇਕ ਨਾ ਛਿੰਨਾ ਮਿੱਤਰ ਨਾ ਇੱਠ ਇੱਠ ਹੁੰਦਾ ਪਿਆਰਾ ਗੁਸਾਈ ਮਹਿੰਦਾ ਪਿਛੜਾ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਸਾਨੂੰ ਬਹੁਤ ਜਿਆਦਾ ਮਿੱਠੜਾ ਲੱਗਦਾ ਹੈ ਜੀ
ਹਮ ਅਬੇ ਥਾਵੋ ਮਿੱਠੜਾ
ਕਿੰਨਾ ਕੁ ਮਿੱਠਾ ਲੱਗਦਾ ਤੁਹਾਨੂੰ ਕਿੰਨਾ ਕੁ ਪਿਆਰਾ ਉਹ ਪਰਮੇਸ਼ਰ ਅਮ ਅਬੇ ਥਾਵੋ ਅਮ ਅਮਾ ਅੱਬਾ ਸਾਧ ਸੰਗਤ ਜੀ ਭਾਵ ਪਿਤਾ ਮਾਂ ਤੇ ਪਿਓ ਨਾਲ ਵੀ ਕਹਿੰਦੇ ਸਾਨੂੰ ਵੱਧ ਮਿੱਠਾ ਲੱਗਦਾ ਹਾਲਾਂਕਿ ਮਾਂ ਸਾਧ ਸੰਗਤ ਜੀ ਸਾਰੀ ਮਮਤਾ ਆਪਣੀ ਕੁਰਬਾਨ ਕਰ ਦਿੰਦੀ ਪੁੱਤਰ ਤੋਂ ਬਹੁਤ ਜਿਆਦਾ ਪਿਆਰ ਕਰਦੀ ਹੈ ਮਾਂ ਨਾਲ ਵੱਧ ਪਿਆਰ ਸਾਧ ਸੰਗਤ ਜੀ ਕੌਣ ਕਰੇਗਾ ਬੱਚਿਆਂ ਨੂੰ ਮਾਂ ਦੀ ਮਮਤਾ ਨੂੰ ਸਾਧ ਸੰਗਤ ਜੀ ਬੁੱਧੀ ਦੀ ਤਕੜੀ ਚ ਤੋਲ ਕੇ ਦੱਸਣਾ ਹੋਵੇ ਦੱਸਿਆ ਨਹੀਂ ਜਾ ਸਕਦਾ ਮਾਂ ਦੀ ਮਮਤਾ ਤੋਲਣ ਤੇ ਮਿਲਣ ਤੋਂ ਬਾਹਰ ਹੀ ਹੈ ਪਰ ਜਿੱਥੇ ਅਕਾਲ ਪੁਰਖ ਵਾਹਿਗੁਰੂ ਦੀ ਗੱਲ ਆਈ ਉੱਥੇ ਪੰਜਵੇਂ ਪਾਤਸ਼ਾਹ ਕਹਿੰਦੇ ਉਹ ਸਾਨੂੰ ਆਪਣੇ ਮਾਂ ਪਿਓ ਨਾਲੋਂ ਵੀ ਵੱਧ ਹੈ ਇੰਨਾ ਕੁ ਪਿਆਰਾ ਲੱਗਦਾ ਅਮ ਅੱਬੇ ਖਾਵੋ ਮਿੱਠੜਾ ਅੰਮਾ ਨਾਲੋਂ ਤੇ ਅੱਬੇ ਨਾਲੋਂ ਮਾਂ ਨਾਲੋਂ ਤੇ ਪਿਓ ਨਾਲੋਂ ਵੀ ਵੱਧ ਮਿੱਠਾ ਲੱਗਦਾ ਹੈ ਬਾਬਾ ਫਰੀਦ ਜੀ ਨੇ ਬਚਨ ਕੀਤੇ ਸਾਧ ਸੰਗਤ ਜੀ ਉਹਨਾਂ ਦੀ ਮਾਤਾ ਨੇ ਆਖਿਆ ਭਾਈ ਇੰਨੇ ਇੰਨੇ ਸਾਲ ਪੁੱਤਰ ਘਰ ਹੀ ਨਹੀਂ ਆਉਂਦਾ ਕੀ ਗੱਲ ਹੈ ਕਿਹੜੇ ਕੰਮ ਚ ਪੈ ਗਿਆ ਤੂੰ ਆਖਿਆ ਮਾਤਾ ਨਾਮ ਜਪਦਾ ਖੁਦਾ ਨੂੰ ਚੇਤੇ ਕਰਦਾ ਆਖਿਆ ਫਿਰ ਉਹਦਾ ਨਾਮ ਜਪਦਾ ਤੇ ਤੈਨੂੰ ਇਹ ਗਲੀਆਂ ਨੀ ਚੇਤੇ ਆਉਂਦੀਆਂ ਜਿੱਥੇ ਖੇਡਦਾ ਰਿਹਾ ਤੈਨੂੰ ਬਚਪਨ ਦੇ ਸਾਥੀ ਚੇਤੇ ਨਹੀਂ ਆਉਂਦੇ ਚੱਲ ਬਾਕੀ ਸਭ ਕੁਝ ਛੱਡ ਤੈਨੂੰ ਮਾਂ ਵੀ ਚੇਤੇ ਨਹੀਂ ਆਉਂਦੀ ਇੰਨਾ ਹੀ ਪਰਮਾਤਮਾ ਤੈਨੂੰ ਪਿਆਰਾ ਤੇ ਮਿੱਠਾ ਲੱਗਦਾ ਆਖਿਆ ਹਾਂ ਮਾਂ ਇਹ ਨੀ ਗੱਲ ਕਿ ਤੂੰ ਚੇਤੇ ਨਹੀਂ ਆਉਂਦੀ ਚੇਤੇ ਤਾਂ ਆਉਣੀ ਹੈ ਪਰ ਉਹਦੇ ਨਾਲੋਂ ਘੱਟ ਉਹਦੇ ਨਾਲੋਂ ਵੱਧ ਮੈਨੂੰ ਮਿੱਠਾ ਕੁਝ ਨਹੀਂ ਲੱਗਦਾ ਆਖਿਆ ਕਿੰਨਾ ਕੁ ਮਿੱਠਾ ਲੱਗਦਾ ਕੋਈ ਪ੍ਰਮਾਣ ਦੇ ਕੇ ਦੱਸ ਸਾਧ ਸੰਗਤ ਜੀ ਆਖਿਆ ਸੀ ਭਾਈ ਉਹ ਦੱਸਿਆ ਨਹੀਂ ਜਾ ਸਕਦਾ ਜੇ ਮੈਂ ਤੈਨੂੰ ਕਿਸੇ ਚੀਜ਼ ਨਾਲ ਤੁਲਨਾ ਕਰਕੇ ਦੱਸਾਂ ਭਾਈ ਕਿੰਨਾ ਕੁ ਮੈਨੂੰ ਪਰਮਾਤਮਾ ਪਿਆਰਾ ਲੱਗਦਾ ਤੇ ਮੈਂ ਨਹੀਂ ਦੱਸ ਸਕਦਾ ਆਖਿਆ ਨਹੀਂ ਕੁਝ ਤੇ ਦੱਸ ਹਰ ਚੀਜ਼ ਦੀ ਕੋਈ ਨਾ ਕੋਈ ਉਪਮਾ ਦੇ ਕੇ ਤੇ ਉਹਦੀ ਵਿਆਖਿਆ ਕੀਤੀ ਜਾ ਸਕਦੀ ਹੈ ਤੈਨੂੰ ਪਰਮਾਤਮਾ ਦਾ ਨਾਮ ਕਿੰਨਾ ਕੁ ਮਿੱਠਾ ਕੁਝ ਦੱਸ ਉਹ ਗੁੜ ਵਰਗਾ ਮਿੱਠਾ ਹੋਵੇਗਾ ਸ਼ੱਕਰ ਵਰਗਾ ਮਿਸ਼ਰੀ ਵਰਗਾ ਖੰਡ ਵਰਗਾ ਇਸੇ ਤਰ੍ਹਾਂ ਸ਼ਹਿਦ ਵਰਗਾ ਦੁੱਧ ਵਰਗਾ ਕੋਈ ਤੇ ਪ੍ਰਮਾਣ ਦੇ ਬਾਬੇ ਫਰੀਦ ਨੇ ਆਖਿਆ ਮਾਂ ਇਹ ਸਾਰੀਆਂ ਚੀਜ਼ਾਂ ਠੀਕ ਹੈ ਮਿੱਠੀਆਂ ਤੂੰ ਜਿਹੜੀਆਂ ਗਣੀਆਂ ਪਰ ਇਹ ਸਾਰੀਆਂ ਚੀਜ਼ਾਂ ਇੱਕ ਥਾਂ ਤੇ ਇਕੱਠੀਆਂ ਵੀ ਕਰ ਦਈਏ ਤੇ ਪਰਮਾਤਮਾ ਦਾ ਨਾਮ ਮੈਨੂੰ ਇੰਨਾ ਕੁ ਮਿੱਠਾ ਲੱਗਦਾ ਵੀ ਉਹਦੇ ਬਰਾਬਰ ਨਹੀਂ ਪੁੱਜ ਸਕਦੀਆਂ ਬਦਲੇ ਕੀ ਤੋਂ ਕਹਿੰਦੇ ਫਰੀਦਾ ਸ਼ੱਕਰ ਖੰਡ ਨਵਾਦ ਗੁੜ ਮਾਖਿਓ ਮਾਂਝਾ ਦੁੱਧ ਸਭੇ ਵਸਤੂ ਮਿੱਠੀਆਂ ਇਹਦੇ ਚ ਕੋਈ ਸ਼ੱਕ ਨਹੀਂ ਪਰ ਇਹਨਾਂ ਵਿੱਚੋਂ ਕੋਈ ਮਿੱਠੀ ਨਹੀਂ ਹੈ ਸਾਰੀਆਂ ਮਿੱਠੀਆਂ ਰੱਬ ਨਾ ਪੁੱਜਣ ਦੁੱਧ ਬਾਬਾ ਫਰੀਦ ਜੀ ਕਹਿੰਦੇ ਫਿਰ ਵੀ ਮਾਂ ਪਰਮਾਤਮਾ ਦਾ ਨਾਮ ਮੇਰੇ ਮਨ ਨੂੰ ਇੰਨਾ ਕੁ ਪਿਆਰਾ ਤੇ ਮਿੱਠਾ ਲੱਗਦਾ ਵੀ ਇਹ ਸਾਰੀਆਂ ਚੀਜ਼ਾਂ ਉਹਦੀ ਤੁਲਨਾ ਦੇ ਬਰਾਬਰ ਤਿਲ ਮਾਤਰ ਨਹੀਂ ਪੁੱਜ ਸਕਦੀਆਂ ਉਹ ਬਹੁਤਾ ਜ਼ਿਆਦਾ ਪਿਆਰਾ ਲੱਗਦਾ ਮਾਂ ਤੇ ਪਿਓ ਨਾਲੋਂ ਵੀ ਇੱਥੋਂ ਤੱਕ ਬਚਨ ਕੀਤੇ ਉਹ ਕਹਿੰਦੇ ਨੇ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰਾ ਸਾਡੇ ਵਾਸਤੇ ਤੇ ਰੱਬ ਹੀ ਜਿਹੜਾ ਉਹ ਸਾਡੀ ਮਾਂ ਰੱਬ ਹੀ ਸਾਡਾ ਪਿਤਾ ਰੱਬ ਹੀ ਮਿੱਤਰਾਂ ਦੀ ਥਾਂ ਤੇ ਭਰਾਵਾਂ ਦੀ ਥਾਂ ਤੇ ਸਭ ਥਾਂ ਤੇ ਪਰਮਾਤਮਾ ਹੀ ਆ ਸਾਡੇ ਲਈ ਇੰਨਾ ਸਾਨੂੰ ਮਿੱਠਾ ਲੱਗਦਾ ਹੈ
ਭੈਣ ਭਾਈ ਸਭ ਸੱਜਣਾ ਦੁੱਧ ਜਿਹਾ ਨਾ ਹੀ ਕੋਏ ਜੀਓ
ਕਹਿੰਦੇ ਭੈਣਾਂ ਭਰਾਵਾਂ ਤੇ ਸੱਜਣਾਂ ਨਾਲ ਵੀ ਜੇ ਉਹਦੀ ਤੁਲਨਾ ਕਰੀਏ ਹੇ ਅਕਾਲ ਪੁਰਖ ਵਾਹਿਗੁਰੂ ਤੇਰੇ ਵਰਗਾ ਇਹਨਾਂ ਚ ਕੋਈ ਨਹੀਂ ਭੈਣ ਵੀ ਠੀਕ ਆ ਸਾਧ ਸੰਗਤ ਜੀ ਭਰਾ ਵਾਸਤੇ ਜਾਨ ਦੇ ਸਕਦੀ ਆ ਪਿਆਰੀ ਆ ਭਰਾ ਨੂੰ ਭੈਣ ਵੀ ਭਰਾ ਵੀ ਪਿਆਰੇ ਨੇ ਇਸੇ ਤਰ੍ਹਾਂ ਮਾਂ ਪਿਓ ਵੀ ਪਿਆਰੇ ਤੇ ਸਤਿਕਾਰਯੋਗ ਹੈ ਪਰ ਜਿੱਥੇ ਅਕਾਲ ਪੁਰਖ ਵਾਹਿਗੁਰੂ ਦੀ ਗੱਲ ਆ ਗਈ ਕਹਿੰਦੇ ਨੇ ਉੱਥੇ ਇਹਨਾਂ ਸਾਰਿਆਂ ਨਾਲੋਂ ਤੂੰ ਵੱਧ ਪਿਆਰਾ ਕਿਉਂ ਸਾਧ ਸੰਗਤ ਜੀ ਵੱਧ ਪਿਆਰਾ ਲੱਗਦਾ ਮਾਂ ਪਿਓ ਪਾਲਣਾ ਕਰਦੇ ਆ ਮਾਂ ਦੇਖੋ ਆਪਣੇ ਸਾਧ ਸੰਗਤ ਜੀ ਮੂੰਹ ਦੀ ਬੁਰਕੀ ਆਪਣੇ ਬੱਚੇ ਨੂੰ ਦੇਖ ਕੇ ਬੱਚੇ ਨੂੰ ਪਾਲਦੀ ਹੈ ਪਿਤਾ ਜਿਹੜਾ ਆਪਣੀ ਜਾਨ ਤੇ ਖੇਡ ਕੇ ਆਪਣੇ ਬੱਚਿਆਂ ਦੀ ਰੱਖਿਆ ਕਰਦਾ ਫਿਰ ਵੀ ਮਾਂ ਦੇ ਕਹਿੰਦੇ ਨੇ ਤੂੰ ਮਾਂ ਦੇ ਪਿਓ ਨਾਲੋਂ ਵੱਧ ਸਾਨੂੰ ਪਿਆਰਾ ਲੱਗਦਾ ਕਿਉਂ ਉਹ ਸਾਰੇ ਗੁਣ ਮਾਂ ਪਿਓ ਵਾਲੇ ਸਾਧ ਸੰਗਤ ਜੀ ਪਰਮਾਤਮਾ ਆਪ ਨਿਭਾ ਦਿੰਦਾ ਉਹਦੇ ਵਿੱਚ ਨੇ ਮਾਂ ਪਿਓ ਨੇ ਵੀ ਇਹ ਗੁਣ ਰੱਖਿਆ ਵਾਲੇ ਤੇ ਪਾਲਣਾ ਵਾਲੇ ਪਰਮਾਤਮਾ ਤੋਂ ਹੀ ਲਏ ਨੇ ਜੇ ਮਾਂ ਬੱਚੇ ਨੂੰ ਪਾਲਦੀ ਹੈ ਪਰਮਾਤਮਾ ਨੂੰ ਸਾਧ ਸੰਗਤ ਜੀ ਪਾਲਣਾ ਕਰਦਾ ਸਾਰੀ ਸ੍ਰਿਸ਼ਟੀ ਦੀ ਬੱਚੇ ਨੂੰ ਪਾਲਣ ਵਾਲੀ ਮਾਂ ਦੀ ਪਾਲਣਾ ਵੀ ਪਰਮਾਤਮਾ ਕਰਦਾ ਇਸ ਕਰਕੇ ਕਹਿੰਦੇ ਸਾਡੇ ਲਈ ਉਹ ਮਾਂ ਵੀ ਹੈ ਸਾਡੇ ਲਈ ਰੱਖਿਆ ਕਰਨ ਵਾਲਾ ਉਹ ਪਿਤਾ ਸਰੂਪ ਵੀ ਹੈ ਕਿੰਨਾ ਕੁ ਸਾਧ ਸੰਗਤ ਜੀ ਪ੍ਰੇਮ ਨਾਲ ਸ੍ਰਿਸ਼ਟੀ ਦੀ ਪਾਲਣਾ ਕਰਦਾ ਉਹਦੇ ਗੁਣਾਂ ਦਾ ਥੋੜਾ ਕੁ ਜੇਕਰ ਸਾਧ ਸੰਗਤ ਜੀ ਭਗਤ ਧੰਨਾ ਜੀ ਨੇ ਕੀਤਾ ਥੋੜਾ ਕੁ ਮੈਂ ਤਾਂ ਆਖਿਆ ਭਾਈ ਇਸ ਸ਼ਬਦ ਤੋਂ ਇਹਦਾ ਅਰਥ ਲੈਣਾ ਭਾਈ ਇਹਦੇ ਵਿੱਚ ਸਾਧ ਸੰਗਤ ਜੀ ਪਰਮਾਤਮਾ ਦੇ ਪਾਲਣਾ ਕਰਨ ਵਾਲੇ ਸਾਰੇ ਗੁਣ ਆ ਗਏ ਇੱਕ ਸ਼ਬਦ ਵਿੱਚ ਨਹੀਂ ਉਵੇਂ ਇਹ ਜ਼ਰੂਰ ਸਾਧ ਸੰਗਤ ਜੀ ਜਾਣ ਕੇ ਮਨ ਨੂੰ ਆਨੰਦ ਆਉਂਦਾ ਵੀ ਦੇਖੋ ਭਗਤ ਧੰਨੇ ਵਰਗਾ ਜਿਹੜਾ ਬੰਦਾ ਸਾਧ ਸੰਗਤ ਜੀ ਸਿਰਫ ਖੇਤੀ ਕਰਨ ਵਾਲਾ ਜਿਹਨੇ ਕਿਤਿਓਂ ਵੀ ਗੁਰਮਤੀ ਜਾਂ ਸਾਧ ਸੰਗਤ ਫਿਰ ਰੱਬ ਦੀ ਵਡਿਆਈ ਦੀ ਪੀ ਐਚ ਡੀ ਨਹੀਂ ਕੀਤੀ ਜਦੋਂ ਉਹਦੇ ਅੰਦਰ ਗਿਆਨ ਦੀ ਸਾਧ ਸੰਗਤ ਜੀ ਰੌਣ ਫੁੱਟਦੀ ਨਾ ਜਦੋਂ ਪ੍ਰਕਾਸ਼ ਹੁੰਦਾ ਗਿਆਨ ਦਾ ਉਹ ਭਗਤ ਧੰਨਾ ਖੇਤੀ ਕਰਨ ਵਾਲਾ ਬੰਦਾ ਵੀ ਸਾਧ ਸੰਗਤ ਜੀ ਏਡੇ ਕਮਾਲ ਦਾ ਸ਼ਬਦ ਉਚਾਰਨ ਕਰਦਾ ਤੇ ਪ੍ਰਮਾਣ ਉਹ ਲਾਉਂਦਾ ਜਿਹੜੇ ਛੇਤੀ ਕੀਤੀਆਂ ਕਲਪਨਾ ਜੀ ਉਹਨੇ ਬੰਦੇ ਦੀ ਆਉਂਦੇ ਹੋਣ ਉਹਨਾਂ ਬਦਲ ਕੀਤਾ ਕਹਿੰਦੇ ਨੇ ਰੇ ਚਿਤ ਚੇਤ ਸਕੀਨਾ ਦਿਆਲ ਦਮੋਦਰ ਵਿਭਿਨ ਜਾਨਸ ਕੋਈ ਜੇ ਧਾਵੈ ਖੰਡ ਬ੍ਰਹਿਮੰਡ ਖੰਡ ਕੋ ਕਰਤਾ ਕਰੇ ਸੋ ਹੋਈ ਉਹ ਕਹਿੰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਰਾਬਰਤਾ ਗੁਰਮੁਖੋ ਕੋਈ ਨੀ ਜੇ ਕਰ ਸਕਦਾ ਤੇ ਫਿਰ ਏਡੇ ਸਮਰੱਥ ਪ੍ਰਮਾਤਮਾ ਨੂੰ ਤੁਸੀਂ ਚੇਤੇ ਕਿਉਂ ਨੀ ਕਰਦੇ ਆਖਿਆ ਕੀ ਗੁਣ ਹੈ ਉਸ ਪ੍ਰਮਾਤਮਾ ਵਿੱਚ ਉਹ ਕਹਿੰਦੇ ਨੇ ਜਨਨੀ ਕਹਿੰਦੇ ਉਧਰ ਉਦਕ ਮੈਂ ਪਿੰਡ ਕੀ ਆ ਦੱਸ ਦੁਆਰਾ ਦੇ ਆਹਾਰ ਅਗਰ ਮੈਂ ਰੱਖ ਰਿਹਾ ਸਾ ਖਸਮ ਹਮਾਰਾ ਕਿੰਨੀ ਕੁ ਪਾਲਣਾ ਕਰਦਾ ਉਹ। ਕਹਿੰਦੇ ਨੇ ਮਾਤਾ ਦੇ ਪੇਟ ਵਿੱਚ ਵੇਖੋ ਸਤ ਸੰਗਤ ਜੀ ਬੱਚੇ ਦੇ ਰਿਜਕ ਦਾ ਪ੍ਰਬੰਧ ਉਸ ਪਰਮਾਤਮਾ ਨੇ ਕੀਤਾ। ਜਨਨੀ ਕਹਿੰਦੇ ਉਧਰ ਉਦਕ ਮੈਂ ਹੈ, ਕਹਿੰਦੇ ਉੱਥੇ ਉਹ ਸੀਗਾ ਤਾਂ ਸਤ ਸੰਗਤ ਜੀ ਔਖੇ ਥਾਂ ਤੇ ਮਾਂ ਨਹੀਂ ਸੀ ਆਪਣੀ ਮਰਜ਼ੀ ਤੇ ਸਿਆਣਪ ਨਾਲ ਉਹਨੂੰ ਖੁਰਾਕ ਪਹੁੰਚਾ ਸਕਦੀ, ਬੱਚੇ ਦੀ ਖੁਰਾਕ ਦਾ ਪ੍ਰਬੰਧ ਭਗਤ ਨਾ ਜੀ ਕਹਿੰਦੇ ਨੇ ਉੱਥੇ ਪਰਮਾਤਮਾ ਨੇ ਕੀਤਾ। ਜਠਰ ਅਗਨੀ ਵਿੱਚ ਜਿੱਥੇ ਮਾਂ ਦੇ ਖਾਤੇ ਲੋੜ ਵੀ ਸਤ ਸੰਗਤ ਜੀ ਪਾ ਜਾਂਦੇ, ਕਹਿੰਦੇ ਨੇ ਉਸ ਅਗਨੀ ਵਿੱਚ ਜੇ ਰੱਖਿਆ ਕੀਤੀ ਕਿਹਨੇ ਕੀਤੀ? ਅਕਾਲ ਪੁਰਖ ਵਾਹਿਗੁਰੂ ਨੇ ਕੀਤੀ ਹੈ। ਆਖਿਆ ਠੀਕ ਹੈ, ਇਹ ਤੇ ਪਰਮਾਤਮਾ ਨੇ ਨਿਯਤ ਬਣਾ ਦਿੱਤੀ ਹੈ ਮਨੁੱਖਾਂ ਵਾਸਤੇ, ਕਿਉਂਕਿ ਮਨੁੱਖ ਸ਼੍ਰੋਮਣੀ ਔਰ ਜੋਨ ਤੇਰੀ ਪ੍ਰਹਾਰੀ ਉਹਨਾਂ ਦੀ ਕਰਦਾ ਹੋਵੇਗਾ, ਤੇ ਕੋਈ ਹੋਰ ਪ੍ਰਮਾਣ ਭਗਤ ਜੀ ਤੁਹਾਡੇ ਕੋਲ ਹੈ ਜਿੱਥੇ ਇਹ ਕਲਾ ਨਾ ਵਰਤਦੀ ਹੋਵੇ ਭਾਈ ਬੱਚੇ ਨੇ ਪੈਦਾ ਹੋਣਾ ਤੇ ਮਾਂ ਦੇ ਦੁੱਧ ਦੇ ਰੂਪ ਵਿੱਚ ਉਹਨੂੰ ਖੁਰਾਕ ਮਿਲ ਜਾਵੇ? ਉਹ ਕਹਿੰਦੇ ਨੇ ਹੋਰ ਪ੍ਰਮਾਣ ਦੇ ਦਿੰਦੇ ਆ, ਉਸ ਪਰਮਾਤਮਾ ਦੇ ਗੁਣ ਚੇਤੇ ਕਰੋ। ਕਹਿੰਦੇ ਕੁੰਮੀ ਜਾਲ ਮਾਹੇ ਤਾਨ ਕਿਸ ਬਾਹਰ ਪੰਖ ਖੀਰ ਤਿੰਨ ਨਾਹੀ। ਕੁੰਮੀ ਕਹਿੰਦੇ ਕਛੂ ਕੁੰਮੀ ਨੂੰ, ਤੇ ਭਗਤ ਜੀ ਨੇ ਆਖਿਆ ਵੇਖੋ ਆਪ ਪਾਣੀ ਚ ਰਹਿੰਦੀ ਆ ਤੇ ਤਾਂ ਦਾ ਉੱਥੇ ਸਤ ਸੰਗਤ ਜੀ ਆਂਡੇ, ਕਹਿੰਦੇ ਉਹ ਆਂਡੇ ਬਾਹਰ ਬਰੇਤੇ ਤੇ ਆਣ ਕੇ ਦੇਵੇਗੀ। ਫਿਰ ਕੁੰਮੀ ਦੇ ਕੋਲ ਸਤ ਸੰਗਤ ਜੀ ਇਹੋ ਜਿਹਾ ਪਰਮਾਤਮਾ ਨੇ ਕੋਈ ਸਾਧਨ ਨਹੀਂ ਬਣਾਇਆ ਕੋਈ ਉਹ ਆਪਣੇ ਬੱਚੇ ਨੂੰ ਆਣ ਕੇ ਦੁੱਧ ਚੰਗਾਵੇ, ਕਿਉਂਕਿ ਜਿਹੜੇ ਅੰਡਰ ਜੀਵ ਨੇ ਸਤ ਸੰਗਤ ਜੀ ਉਹ ਦੁੱਧ ਨਾਲ ਪਲਦੇ, ਜਿਹੜੇ ਜੇਰਜ ਜੀਵ ਦੁੱਧ ਨਾਲ ਪਲਦੇ ਜਿਹੜੇ ਅੰਡਰ ਚ ਉਹਨਾਂ ਦੇ ਪਾਲਣ ਦੀ ਪਰਮਾਤਮਾ ਨੇ ਸਤ ਸੰਗਤ ਜੀ ਹੋਰ ਤਰ੍ਹਾਂ ਦੀ ਰਚਨਾ ਰਚੀ ਹੈ। ਕਹਿੰਦੇ ਨੇ ਦੇਖੋ ਨਾ ਤਾਂ ਦੁੱਧ ਆਣ ਕੇ ਜਗਾਉਂਦੀ ਆ, ਨਾ ਆਪਣੇ ਬੱਚਿਆਂ ਦੇ ਕੋਲ ਆਂਡਿਆਂ ਦੇ ਆਣ ਕੇ ਬਹਿੰਦੀ ਆ, ਨਾ ਫਿਰ ਉਹਨਾਂ ਨੂੰ ਚੂਗਾ ਹੀ ਦਿੰਦੀ ਆ, ਉਹਨਾਂ ਦੀ ਪਾਲਣਾ ਕੌਣ ਕਰਦਾ? ਕੁੰਮੀ ਜਾਲ ਮਾਹੇ ਤਨ ਤਿਸ ਬਾਹਰ ਪੰਖ ਕੀਰਤਨ ਨਾਹੀ, ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ। ਕਹਿੰਦੇ ਇੱਕ ਵਾਰੀ ਸੋਚ ਤਾਂ ਸਹੀ, ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਚੇਤੇ ਤੇ ਕਰ, ਆਪਣੀ ਸਮਝ ਵਿੱਚ ਤੇ ਲਿਆ ਭਾਈ ਉਹ ਪਾਣੀ ਚ ਰਹਿੰਦੀ ਹੈ, ਆਂਡੇ ਬਰੇਤੇ ਤੇ ਦਿੱਤੇ ਹੈ, ਉੱਥੇ ਆਂਡਿਆਂ ਵਿੱਚ ਬੱਚਿਆਂ ਦੀ ਪਾਲਣਾ ਕੌਣ ਕਰ ਰਿਹਾ? ਕਹਿੰਦੇ ਜੀ ਉਹ ਧਿਆਨ ਰੱਖਦੀ ਆਪਣੇ ਆਂਡਿਆਂ ਦਾ, ਇਸ ਕਰਕੇ ਧਿਆਨ ਕਰਕੇ ਬੱਚੇ ਪਲ ਜਾਂਦੇ ਆ, ਧਿਆਨ ਕਰਕੇ ਬੱਚੇ ਵੀ ਸਤ ਸੰਗਤ ਜੀ ਪਲ ਜਾਂਦੇ। ਅਸਲ ਵਿੱਚ ਧਿਆਨ ਵਿੱਚ ਪਰਮਾਤਮਾ ਵਸਿਆ ਹੋਣ ਕਰਕੇ ਪਲ ਜਾਂਦੇ, ਪਰਮਾਤਮਾ ਦਾ ਬਿਰਧ ਦੇ ਧਿਆਨ ਵਿੱਚ, ਪਰਮਾਤਮਾ ਦਾ ਪਾਲਣਾ ਕਰਨ ਵਾਲਾ ਗੁਣ ਦੇ ਧਿਆਨ ਵਿੱਚ ਹੋਣ ਕਰਕੇ ਬੱਚੇ ਪਲਦੇ ਆ। ਕਹਿੰਦੇ ਨੇ ਉਹ ਵੀ ਪਾਲ ਦਿੱਤੇ ਤੇ ਉਹ ਤੇ ਚਲੋ ਬਾਹਰ ਸੀ ਬਰੇਤੇ ਉੱਤੇ, ਕੋਈ ਨਾ ਕੋਈ ਸਾਧਨ ਬਣ ਗਿਆ ਮਨ ਚ ਸ਼ੰਕਾ ਆ ਸਕਦਾ ਹੈ। ਉਹ ਕਹਿੰਦੇ ਨੇ ਕੁਝ ਐਸੇ ਸਾਧ ਸੰਗਤ ਜੀ ਕੀੜੇ ਮਹਾਰਾਜ ਨੇ ਪੈਦਾ ਕੀਤੇ ਜਿਹੜੇ ਸਿਰਫ ਖੁਸ਼ਕ ਪੱਥਰਾਂ ਚ ਹੀ ਹੁੰਦੇ ਆ, ਉਹਨਾਂ ਦੇ ਬਾਹਰ ਆਉਣ ਦਾ ਕੋਈ ਰਸਤਾ ਨਹੀਂ, ਬਾਹਰੋਂ ਖੁਰਾਕ ਪੱਥਰ ਦੇ ਅੰਦਰ ਜਾਣ ਦਾ ਕੋਈ ਰਸਤਾ ਨਹੀਂ ਹੁੰਦਾ। ਉਹ ਕਹਿੰਦੇ ਨੇ ਪਾਖਣ ਕੀਟ ਗੁਪਤ ਹੋਏ ਰਹਿੰਦਾ ਤਾਂ ਜੋ ਮਾਰਗ ਨਾਹੀ, ਪੱਥਰ ਵਿੱਚ ਕੀੜਾ ਪੈਦਾ ਕਰ ਦਿੱਤਾ ਸਤ ਸੰਗਤ ਜੀ ਪਰਮਾਤਮਾ ਨੇ, ਉਹਦੇ ਬਾਹਰ ਆਉਣ ਦਾ ਵੀ ਕੋਈ ਰਸਤਾ ਨਹੀਂ, ਬਾਹਰੋਂ ਖੁਰਾਕ ਅੰਦਰ ਜਾਣ ਦਾ ਕੋਈ ਰਸਤਾ ਨਹੀਂ। ਕਹੇ ਧੰਨਾ ਪੂਰਨਤਾ ਹੋਵੋ ਮਾਤਰ ਜੀਡ ਰਾਹੀ। ਕਹਿੰਦੇ ਤੂੰ ਕਾਹਤੋਂ ਫਿਕਰ ਕਰਦਾ, ਜੇ ਉਹ ਖੁਸ਼ਕ ਪੱਥਰ ਵਿੱਚ ਪੈਦਾ ਹੋਏ ਕੀੜੇ ਨੂੰ ਰਿਜਕ ਦੇ ਸਕਦਾ, ਫਿਰ ਤੂੰ ਚਿੰਤਾ ਕਿਸ ਗੱਲ ਦੀ ਕੀਤੀ ਆ? ਤੇਰੀ ਵੀ ਖੁਰਾਕ ਦਾ ਰੋਜੀ ਰੋਟੀ ਦਾ ਪ੍ਰਬੰਧ ਪਰਮਾਤਮਾ ਨੇ ਆਪ ਹੀ ਕੀਤਾ। ਸੈਲ ਪੱਥਰ ਮੈਂ ਜਨਤ ਪਾਏ ਤਾਂ ਕਾਰਜ ਕਾ ਗਿਆ ਕਰ ਧਰਿਆ, ਮਹਾਰਾਜ ਦੇ ਬਚਨ ਹੈ। ਸੈਲ ਪੱਥਰ ਕਹਿੰਦੇ ਖੁਸ਼ਕ ਪੱਥਰਾਂ ਨੂੰ, ਪੱਥਰ ਵਿੱਚ ਵੀ ਸਤ ਸੰਗਤ ਜੀ ਕੀੜੇ ਨੂੰ ਪੈਦਾ ਕਰਕੇ ਤੇ ਉਹਦੀ ਰੋਜੀ ਰੋਟੀ ਦਾ ਪ੍ਰਬੰਧ ਪਰਮਾਤਮਾ ਨੇ ਕੀਤਾ। ਕਹਿੰਦੇ ਨੇ ਫਿਰ ਇਹ ਸਤ ਸੰਗਤ ਜੀ ਜਦੋਂ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੇ ਸੁਣੇ, ਭਗਤ ਧੰਨੇ ਨੇ, ਇਹ ਵਿੱਚ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ। ਕਹਿੰਦੇ ਜਦੋਂ ਇਹ ਸੁਣਿਆ ਨਾ ਧੰਨੇ ਨੇ ਸਾਧ ਸੰਗਤ ਜੀ ਇਹ ਵਡਿਆਈ, ਭਾਈ ਉਹ ਪਾਲਣਾ ਵੀ ਉਹੀ ਕਰਦਾ, ਫਿਰ ਗਰੀਬਾਂ ਨੂੰ ਸਾਧ ਸੰਗਤ ਜੀ ਨੀਵਿਆਂ ਨੂੰ ਉੱਪਰ ਵੀ ਉਹ ਚੁੱਕ ਦਿੰਦਾ, ਫਿਰ ਅੱਗੇ ਧਕਣਾ ਦੀ ਵੀ ਪਾਲਣਾ ਕਰ ਲੈਂਦਾ, ਪਵਿੱਤਰਾਂ ਨੂੰ ਵੀ ਪਵਿੱਤਰ ਕਰ ਦਿੰਦਾ। ਇਹ ਵਡਿਆਈ ਸੁਣ ਕੇ ਕਹਿੰਦੇ ਧੰਨਾ ਭਗਤ ਫਿਰ ਕਿਉਂ ਨਾ ਭਗਤੀ ਕਰਦਾ? ਪਰਮਾਤਮਾ ਦੇ ਇੰਨੇ ਗੁਣ ਚੇਤੇ ਜਦੋਂ ਉਹਨੇ ਕੀਤੇ ਸੁਣੇ, ਉਸ ਪਰਮਾਤਮਾ ਦਾ ਹੀ ਹੋ ਕੇ ਰਹਿ ਗਿਆ। ਇਹ ਸਾਧ ਸੰਗਤ ਜੀ ਪਰਮੇਸ਼ਰ ਦਾ ਬਿਰਧ ਹੈ। ਕਥਨ ਕੀਤਾ ਵਿਦਵਾਨਾਂ ਨੇ, ਕਹਿੰਦੇ ਬਿਰਧ ਦਾ ਸੁਭਾਅ ਪਰਮੇਸ਼ਰ ਦਾ ਸੁਭਾਅ, ਇੱਕ ਤੇ ਸਾਧ ਸੰਗਤ ਜੀ ਪਾਲਣਾ ਕਰਨੀ ਸਾਰੇ ਜੀਵਾਂ ਦੀ, ਉਹਨਾਂ ਦੀ ਰੋਜੀ ਰੋਟੀ ਦਾ ਪ੍ਰਬੰਧ ਕਰਨਾ। ਕਿਉਂ ਆਖਿਆ ਗੁਸਾਈ ਮਹਿੰਦਾ ਇਠੜਾ ਅੰਬ ਅੰਬ ਅੱਬੇ ਥਾਹੂ ਮਿੱਠੜਾ, ਉਹ ਅਕਾਲ ਪੁਰਖ ਵਾਹਿਗੁਰੂ ਸਾਨੂੰ ਬਹੁਤ ਪਿਆਰਾ ਲੱਗਦਾ, ਮਾਂ ਤੇ ਪਿਓ ਨਾਲੋਂ ਵੀ ਵੱਧ ਮਿੱਠਾ ਤੇ ਪਿਆਰਾ ਉਹ ਲੱਗਦਾ। ਇਸ ਲਈ ਭਾਈ ਕਹਿੰਦੇ ਨੇ ਉਹਦਾ ਜਦੋਂ ਇੱਕ ਇੱਕ ਗੁਣ ਚੇਤੇ ਕਰਦੇ ਹਾਂ ਤੇ ਉਹਦੀ ਬਰਾਬਰ ਸਾਨੂੰ ਕੋਈ ਦੂਸਰਾ ਨਜ਼ਰ ਹੀ ਨਹੀਂ ਪੈਂਦਾ। ਇੱਕ ਗੁਣ ਸੀ ਉਹਦਾ ਪਾਲਣਾ ਕਰਨ ਵਾਲਾ, ਉਹਦਾ ਸੁਭਾਅ ਸੀ। ਦੂਜਾ ਉਹਦਾ ਸੁਭਾਅ ਸਾਧ ਸੰਗਤ ਜੀ ਫਿਰ ਨੀਵਿਆਂ ਨੂੰ ਉੱਚੇ ਚੁੱਕਣਾ, ਤੇ ਫਿਰ ਉੱਚੇ ਚੁੱਕਣ ਲੱਗਿਆ ਕਿਸੇ ਦੀ ਸਲਾਹ ਨਹੀਂ ਲੈਂਦਾ। ਜੇ ਕਿਸੇ ਨੂੰ ਪੁੱਛ ਕੇ ਆ ਕੇ ਨਾ ਵੀ ਇਸ ਗਰੀਬ ਨੂੰ ਮੈਂ ਵਡਿਆਈ ਦੇਣੀ ਹੈ, ਭਾਈ ਦੁਨੀਆਂ ਦੇ ਲੋਕੋ ਤੁਹਾਡਾ ਕੀ ਖਿਆਲ ਹੈ? ਤੇ ਦੁਨੀਆਂ ਕਦੀ ਇਜਾਜ਼ਤ ਨਾ ਰੱਬ ਨੂੰ ਦੇਵੇ ਵੀ ਇਹਨੂੰ ਵਡਿਆਈ ਦੇ। ਦੁਨੀਆਂ ਦੇ ਲੋਕ ਆਖਣ ਤੈਨੂੰ ਇਹਦੀ ਔਗਣ ਦੱਸਦੇ ਆ, ਇਹਨੂੰ ਵਡਿਆਈ ਦੇਣ ਲੱਗਾ? ਮੈਂ ਬੈਠਾ ਤੇ ਮੇਰੇ ਹੁੰਦਿਆਂ ਵਡਿਆਈ ਇਹਨੂੰ? ਲੋਕਾਂ ਦੀ ਸਾਧ ਸੰਗਤ ਦੀ ਗੱਲ ਵਿੱਚ ਜੇ ਸੁਣ ਕੇ ਵਡਿਆਈ ਦੇਵੇ, ਦੁਨੀਆਂ ਕਦੀ ਕਿਸੇ ਨੂੰ ਵਡਿਆਈ ਨਾ ਦੇਣ ਦੇਵੇ। ਪਰਮਾਤਮਾ ਨੂੰ ਵੀ ਪਰ ਨੂੰ ਕਾਰ ਕਰੋੜ ਕਿਸੇ ਦੀ ਨਹੀਂ। ਜੋ ਸਾਧ ਸੰਗਤ ਜੀ ਆਪਣੀ ਮਰਜ਼ੀ ਨਾਲ ਨਾਮ ਜਪਣ ਵਾਲਿਆਂ ਨੂੰ ਗਰੀਬਾਂ ਨੂੰ ਉੱਪਰ ਚੁੱਕਦਾ, ਫਿਰ ਉਹਨਾਂ ਨੂੰ ਇੰਨੀ ਵਡਿਆਈ ਦਿੰਦਾ ਵੀ ਆਪਣੇ ਵਿੱਚ ਹੀ ਭੇਦ ਕਰ ਲੈਂਦਾ। ਕਿੰਨੀ ਕੁ ਵਡਿਆਈ ਦਿੰਦਾ? ਉਹਦੀ ਬਾਬਾ ਸਾਧ ਸੰਗਤ ਜੀ ਬਾਬਾ ਨਾਮਦੇਵ ਜੀ ਨੇ ਜ਼ਿਕਰ ਕੀਤਾ, ਕਹਿੰਦੇ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆੜ ਧਾਮ ਕੋ ਸ਼ਿਪਰੋ ਹੋਏ ਹੋਲਾ ਕੀੜਾ। ਇਹ ਸਾਰਾ ਸ਼ਬਦ ਤੁਸੀਂ ਸੁਣੋਗੇ ਇਹਦੇ ਵਿੱਚ ਚਾਰ ਭਗਤਾਂ ਦਾ ਜ਼ਿਕਰ ਸਾਧ ਸੰਗਤ ਜੀ ਕੀਤਾ, ਭਗਤ ਨਾਮਦੇਵ ਜੀ ਨੇ ਇੱਕ ਆਪਣਾ, ਇੱਕ ਉਹਨਾਂ ਨੇ ਕੀਤਾ ਸਾਧ ਸੰਗਤ ਜੀ ਕਬੀਰ ਸਾਹਿਬ ਦਾ, ਤੀਸਰਾ ਭਗਤ ਰਵਿਦਾਸ ਜੀ ਦਾ ਤੇ ਚੌਥਾ ਸੈਣ ਦਾ। ਉਹਨਾਂ ਨੂੰ ਪੁੱਛਿਆ ਜੀ ਤੁਸੀਂ ਇਹਨਾਂ ਚਾਰਾਂ ਭਗਤਾਂ ਦਾ ਕਿਉਂ ਜ਼ਿਕਰ ਕੀਤਾ? ਗੋਬਿੰਦ 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 ਸੰਗ ਨਾਮ ਦਿਓ ਮਨ ਲੈਣਾ, ਆਹ ਦਾਮ ਕੋਸ਼ੀ ਭਰੋਏ ਹੋਲਾ ਕੀੜਾ, ਬੁਣਿਆ ਤਾਨਾ ਤਿਆਗ ਕਰ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜਲਾਰਾ ਭਰੋ ਕੁਣੀ ਗਜੀਰਾ, ਰਵਿਦਾਸ ਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ, ਸੈਣ ਲਾਈ ਬੁੱਤਕਾਰੀ। ਉਹ ਘੱਟ ਘਰ ਸੁਣਿਆ ਹਿਰਦੇ ਵਸਿਆ ਬਾਰ ਬਾਰ ਭਗਤਾਂ ਮੈਂ ਗਣਿਆ। ਆਖਿਆ ਭਗਤ ਨਾਮਦੇਵ ਜੀ ਇੰਨੇ ਭਗਤ ਸੀ, ਜਦੋਂ ਤੁਸਾਂ ਨੀਵਿਆਂ ਨੂੰ ਉੱਚੇ ਉੱਪਰ ਚੁੱਕਣ ਦਾ ਜ਼ਿਕਰ ਕੀਤਾ ਤੇ ਬਾਕੀ ਭਗਤ ਕਿਉਂ ਉਹਨਾਂ ਵਿੱਚ ਲਿਆਂਦੇ? ਤੁਸਾਂ ਪਰਮਾਨੰਦ ਨੀ ਗਿਣਿਆ, ਰਾਮਾਨੰਦ ਨੀ ਗਿਣਿਆ, ਤਰਲੋਚਨ ਨੀ ਗਿਣਿਆ, ਸਤਨਾ ਨੀ ਗਿਣਿਆ, ਪਰ ਇਹ ਚਾਰ ਤੁਸਾਂ ਕਿਉਂ ਲਿਆਂਦੇ ਆ? ਤੇ ਭਗਤ ਨਾਮਦੇਵ ਜੀ ਨੇ ਆਖਿਆ ਗੁਰਮੁਖੋ ਇਹ ਚਾਰ ਮੈਂ ਤਾਂ ਲਿਆਂਦੇ ਆ ਕਿ ਉਹ ਚਾਰ ਨੇ ਜਿਹਨਾਂ ਨੂੰ ਲੋਕ ਕੋਲ ਵੀ ਨੀ ਸੀ ਬਿਠਾਉਂਦੇ। ਪਰਮਾਨੰਦ ਕੋਲ ਜਨਮ ਸਿੱਧ ਅਧਿਕਾਰ ਸੀ, ਉਹ ਨਾਮ ਜਪ ਸਕਦਾ, ਕੋਈ ਰੋਕੇ ਨਾ, ਉਹ ਬ੍ਰਾਹਮਣ ਹੈ। ਰਾਮਾਨੰਦ ਦੇ ਕੋਲ ਜਨਮ ਸਿੱਧ ਅਧਿਕਾਰ ਹੈ, ਉਹ ਜਿੰਨਾ ਮਰਜ਼ੀ ਨਾਮ ਜਪੇ, ਵਿਦਿਆ ਪੜੇ, ਪੜਾਵੇ, ਕੋਈ ਉਹਦੇ ਉੱਤੇ ਪਾਬੰਦੀ ਨਹੀਂ, ਕੋਈ ਰੁਕਾਵਟ ਨਹੀਂ, ਸਦਨੇ ਨੂੰ ਕੋਈ ਨੀ ਰੋਕਦਾ। ਕਹਿੰਦੇ ਤਰਲੋਚਨ ਜਿੰਨਾ ਮਰਜ਼ੀ ਨਾਮ ਜਪੇ ਕਿਸੇ ਨੇ ਨੀ ਰੋਕਣਾ, ਪਰ ਕਬੀਰ ਨੂੰ ਕੌਣ ਨਾਮ ਜਪਣ ਦਿੰਦਾ ਜੀ? ਰਵਿਦਾਸ ਨੂੰ ਕੌਣ ਕੋਲ ਬਿਠਾਵੇ? ਨਾਮਦੇਵ ਨੂੰ ਕਿਹਨੇ ਵਡਿਆਈ ਦੇਣੀ ਸੀ? ਉਹ ਸੈਣ ਨਾਈ ਜਿਹੜਾ ਲੋਕਾਂ ਦੀਆਂ ਬੁੱਧੀਆਂ ਕਰਨ ਵਾਲਾ, ਉਹਨੂੰ ਨਮਸਕਾਰ ਕਿਹਨੇ ਕਰਨੀਆਂ ਸੀ? ਤੇ ਉਹ ਨੇ ਜਿਹਨੂੰ ਲੋਕ ਕੋਲ ਵੀ ਬਿਠਾ ਕੇ ਸਾਧ ਸੰਗਤ ਜੀ ਰਾਜੀ ਨਹੀਂ ਸੀ। ਐਸੀ ਲਾਲ ਤੁਜਮਿਨ ਕੌਣ ਕਰੇ, ਗਰੀਬ ਨਵਾਜ ਗੁਸੱਈਆ ਮੇਰਾ ਮਾਥਾ ਛਤਰਧਰ ਹੈ। ਆਖਿਰ ਤੇਤੋਂ ਬਿਨਾਂ ਇਹਦਾ ਕੌਣ ਕਰ ਸਕਦਾ? ਤੂੰ ਹੀ ਹੈ ਜਾ ਕੇ ਛੂਤ ਜਗਤ ਕੋ ਲੱਗਿਆ ਤਾਂ ਪਰ ਤੂੰ ਹੀ ਕਰਿਆ। ਕਹਿੰਦੇ ਜਿਹਨਾਂ ਦੀ ਛੂਤ ਛਾਤ ਜਗਤ ਮੰਨਦਾ ਸੀ, ਭਈ ਇਹ ਕੋਲ ਵੀ ਬਹਿ ਗਿਆ ਤੇ ਮੈਂ ਪਿੱਠਿਆ ਜਾਵਾਂਗਾ, ਮੈਨੂੰ ਦੁਬਾਰਾ ਇਸ਼ਨਾਨ ਕਰਨਾ ਪੈਣਾ। ਨੀਚਾ ਉਜ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ। ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਦਾ ਗੁਣ ਚੇਤੇ ਕਰੋ, ਨੀਵਿਆਂ ਨੂੰ ਉੱਚੇ ਕਰਦਾ, ਫਿਰ ਕਿਸੇ ਦੀ ਕਾਨ ਕਰਾਉਣ ਨਹੀਂ ਮੰਨਦਾ, ਫਿਰ ਕਿਸੇ ਤੋਂ ਪੁੱਛਦੇ ਨਹੀਂ ਕਰਦਾ। ਉਹ ਜਦੋਂ ਕਿਰਪਾ ਦਾ ਮੀਂਹ ਵਰਸਾਉਂਦਾ ਸਾਧ ਸੰਗਤ ਜੀ, ਫਿਰ ਉਹ ਕਿਸੇ ਦੇ ਔਗਣ ਨਹੀਂ ਜੇ ਚੇਤੇ ਕਰਦਾ। ਬਈ ਔਗਣ ਦੇ ਕੇ ਉਹਨੇ ਕਿਰਪਾ ਕਰਨੀ ਹੈ, ਜੇ ਔਗਣ ਦੇ ਕੇ ਕਿਰਪਾ ਕਰੇ ਕਿਸੇ ਉੱਤੇ ਕਿਰਪਾ ਹੋਵੇ ਨਾ। ਉਹ ਜਦੋਂ ਤਰੁੱਠਦਾ ਨਾ, ਪਰ ਤਰੁੱਠਦਾ ਸਾਧ ਸੰਗਤ ਦੀ ਸ਼ਰਮ ਵਿੱਚ ਆਉਣ ਵਾਲੇ ਤੇ ਹੈ, ਇਹ ਜ਼ਰੂਰ ਆਪਾਂ ਚੇਤੇ ਰੱਖਣਾ। ਮਹਾਰਾਜ ਜਦੋਂ ਪ੍ਰਸੰਨ ਹੋਣਗੇ ਜਿਹੜਾ ਸ਼ਰਮ ਵਿੱਚ ਆਇਆ ਸਾਧ ਸੰਗਤ ਜੀ ਉਹਦੇ ਤੇ ਹੋਣਗੇ। ਸ਼ਾਇਦ ਅੱਗੇ ਬੇਨਤੀ ਕੀਤੀ ਹੋਵੇ, ਭਾਈ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਵਤਾਰ ਸਾਧ ਸੰਗਤ ਜੀ ਤਲਵੰਡੀ ਚ ਹੋਇਆ, ਨਨਕਾਣਾ ਸਾਹਿਬ ਆਪਾਂ ਕਹਿੰਦੇ ਹਾਂ। ਗੁਰੂ ਨਾਨਕ ਦੇਵ ਮਹਾਰਾਜ ਜੀ ਆਪ ਅਕਾਲ ਪੁਰਖ ਦਾ ਸਾਧ ਸੰਗਤ ਜੀ ਰੂਪ ਨੇ, ਮਹਾਂਪੁਰਸ਼ਾਂ ਨੇ ਹੁਣੇ ਪ੍ਰਮਾਣ ਦਿੱਤਾ ਸੀ ਆਪ ਸੋਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਅਕਾਲ ਪੁਰਖ ਵਾਹਿਗੁਰੂ ਤਲਵੰਡੀ ਵਿੱਚ ਆਇਆ, ਅਵਤਾਰ ਲੈ ਕੇ ਸੰਸਾਰ ਦੇ ਭਰੇ ਵਾਸਤੇ ਕੀ ਫਿਰ ਸਾਰੀ ਤਲਵੰਡੀ ਤੱਕ ਗਈ? ਫਿਰ ਤਾਂ ਚਾਹੀਦਾ ਸੀ ਸਾਧ ਸੰਗਤ ਜੀ ਸਾਡੀ ਸੋਚ ਅਨੁਸਾਰ ਵੀ ਸਾਰੀ ਤਲਵੰਡੀ ਹੀ ਬ੍ਰਹਮ ਗਿਆਨ ਨੂੰ ਪ੍ਰਾਪਤ ਹੋ ਜਾਂਦੀ, ਸਾਰੇ ਤਲਵੰਡੀ ਦੇ ਲੋਕ ਸਾਧ ਸੰਗਤ ਜੀ ਆਤਮ ਗਿਆਨੀ ਬਣ ਜਾਣੇ ਚਾਹੀਦੇ ਸਨ। ਜਿਸ ਪਿੰਡ ਵਿੱਚ ਮਹਾਰਾਜ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਹੋਇਆ, ਪਰ ਸਾਰੀ ਤਲਵੰਡੀ ਨਹੀਂ ਤਰੀ, ਤਰੇ ਸਿਰਫ ਉਹ ਜਿਹੜੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨੀ ਆਉਣ ਲੱਗੇ। ਭਲਾ ਸਿਰਫ ਉਹਨਾਂ ਦਾ ਹੋਇਆ ਜਿਹਨਾਂ ਨੇ ਸ਼ਰਨ ਗ੍ਰਹਿਣ ਕੀਤੀ ਹੈ, ਪਾਰ ਉਤਾਰਾ ਉਹਨਾਂ ਦਾ ਜਿਹਨਾਂ ਨੇ ਮਹਾਰਾਜ ਜੀ ਦੇ ਚਰਨਾਂ ਤੇ ਯਕੀਨ ਕੀਤਾ। ਸਾਰੀ ਤਲਵੰਡੀ ਨਹੀਂ, ਕਿਸੇ ਨੇ ਭੂਤਨਾ ਆਖਿਆ, ਕਿਸੇ ਨੇ ਬਤਾਲਾ, ਕਿਸੇ ਨੇ ਢੇਮਾ ਮਾਰੀਆਂ, ਕਿਸੇ ਨੇ ਆਖਿਆ ਪਟਵਾਰੀਆਂ ਦਾ ਲੜਕਾ ਵਿਗੜ ਗਿਆ, ਜਿਸ ਦੀ ਸ਼ਰਧਾ ਨਹੀਂ ਉਹਦਾ ਨੀ ਸਾਧ ਸੰਗਤ ਜੀ ਪਤਾ। ਇਹ ਨਿਯਮ ਹੈ ਸਦਾ ਤੇ ਅਕਾਲ ਪੁਰਖ ਵਾਹਿਗੁਰੂ ਦਾ, ਭਾਵੇਂ ਬੱਚੇ ਸਾਰੇ ਉਹਦੇ ਹੀ ਆ, ਸੰਸਾਰ ਉਸੇ ਦਾ ਪੈਦਾ ਕੀਤਾ, ਇੱਕ ਨੂਰ ਤੇ ਸਭ ਜਗ ਉਪਜਿਆ, ਸਾਰੇ ਉਸੇ ਨੂਰ ਤੋਂ ਪੈਦਾ ਹੋਏ, ਪਰ ਕਿਰਪਾ ਕਿਹਨਾਂ ਉੱਤੇ ਹੋਵੇਗੀ ਜਿਹੜੇ ਸ਼ਰਨ ਵਿੱਚ ਆਉਣਗੇ। ਭਾਈ ਗੁਰਦਾਸ ਜੀ ਦਾ ਸਾਧ ਸੰਗਤ ਜੀ ਦੇ ਪ੍ਰਸਾਰਿਤ ਵਚਨ ਹੈ ਬੜੇ ਕਮਾਲ ਦਾ। ਉਹ ਕਹਿੰਦੇ ਜੈਸੇ ਇੱਕ ਜਨਨੀ ਕੇ ਹੋਤੇ ਹਾਂ, ਨੇਕ ਸੁੱਤ ਸਭ ਹੀ ਮਿਆਦਿਕ ਪਿਆਰੋ ਸੁੱਤ ਗੋਦ ਕੋ, ਸਿਆਣੇ ਸੁੱਤ ਬਣਜ ਬਿਹਾਰ ਕੀ ਵਿਚਾਰ ਪਿਖੈ, ਗੋਦ ਮੈਂ ਅਚੇਤ ਹੇਤ ਸੰਪੇ ਨਾ ਸਹੋਦ ਕੋ, ਪਲਨਾ ਸੁਆਏ ਮਾਏ ਗ੍ਰਹਿ ਕਾਜ ਲਾਗੇ ਜਾਏ, ਸੌ ਸੁੱਤ ਰੁਦਨ ਪੈ ਪਿਆਵੇ ਮਨ ਮੋਦ ਕੋ, ਆਪਾ ਕੋਏ ਜੋਈ ਗੁਰ ਚਰਨ ਸ਼ਰਨ ਗਏ। ਇਹ ਸਤਸੰਗ ਜੀ ਉਹਨਾਂ ਨੇ ਵਿਸ਼ੇਸ਼ਣ ਲਾ ਦਿੱਤਾ ਭਾਈ ਗੁਰਦਾਸ ਜੀ ਨੇ, ਤਿੰਨ ਪ੍ਰਮਾਣ ਦੇ ਕੇ ਪਹਿਲਾਂ ਕਹਿੰਦੇ ਦੇਖੋ ਇੱਕ ਮਾਂ ਦੇ ਤਿੰਨ ਚਾਰ ਪੰਜ ਬੱਚੇ ਹੋਣ ਤੇ ਜੇ ਮਾਂ ਨੂੰ ਪੁੱਛੀਏ ਮਾਂ ਇਹਨਾਂ ਸਾਰਿਆਂ ਤੋਂ ਵੱਧ ਤੈਨੂੰ ਕਿਹੜਾ ਪਿਆਰਾ, ਕਿਤੇ ਮਾਂ ਨੀ ਜੇ ਦੱਸਦੀ, ਕਿਉਂਕਿ ਮਾਂ ਲਈ ਤਾਂ ਸਾਰੇ ਇੱਕੋ ਜਿਹੇ। ਮਾਂ ਕਦੀ ਨੀ ਕਹਿੰਦੀ ਵੀ ਇਹਨਾਂ ਨੂੰ ਇੱਕ ਨੂੰ ਮੈਂ ਇਸ ਨੂੰ ਜ਼ਿਆਦਾ ਪਿਆਰ ਕਰਦੀ ਹਾਂ, ਪਰ ਭਾਈ ਗੁਰਦਾਸ ਜੀ ਕਹਿੰਦੇ ਜੇ ਹਿਸਾਬ ਲਾਉਣ ਵਾਲੇ ਜਿਹੜੇ ਸਿਆਣੇ ਉਹ ਲਾ ਲੈਂਦੇ ਆ ਵੀ ਮਾਂ ਕਿਹਦੇ ਨਾਲ ਵੱਧ ਪਿਆਰ ਕਰਦੀ ਹੈ। ਆਖਿਆ ਭਾਈ ਸਾਹਿਬ ਤੁਸੀਂ ਕੀ ਹਿਸਾਬ ਲਾਉਂਦੇ ਜੇ ਮਾਂ ਕਿਹਨੂੰ ਜ਼ਿਆਦਾ ਪਿਆਰ ਕਰਦੀ ਹੋਵੇਗੀ? ਉਹ ਕਹਿੰਦੇ ਜਿਹੜਾ ਗੋਦ ਵਿੱਚ ਆ। ਆਖਿਆ ਜੀ ਤੁਹਾਡੇ ਕੋਲ ਕੋਈ ਪ੍ਰਮਾਣ ਹੈ? ਉਹ ਕਹਿੰਦੇ ਪ੍ਰਮਾਣ ਇਹ ਹੈ ਸਿਆਣੇ ਸੁੱਤ ਬਣਜ ਵਿਹਾਰ ਕੀ ਵਿਚਾਰ ਹੈ, ਵੱਡੇ ਪੁੱਤਰਾਂ ਨਾਲ ਮਾਂ ਪਿਆਰ ਕਰੇ ਤੇ ਸਮਝ ਵਿੱਚ ਆਉਂਦਾ ਕੁਝ ਕਮਾ ਕੇ ਲਿਆਉਂਦੇ ਹੋਣਗੇ, ਕੋਈ ਚਾਰ ਪੈਸੇ ਮਾਂ ਪਿਓ ਨੂੰ ਦਿੰਦੇ ਹੋਣਗੇ, ਮਾਂ ਨੂੰ ਮੱਥਾ ਟੇਕਦੇ ਹੋਣਗੇ, ਉਹਦੇ ਚਰਨ ਘੁੱਟਦੇ ਹੋਣਗੇ, ਉਹਦੀ ਸੇਵਾ ਕਰਦੇ ਹੋਣਗੇ, ਉਹਨੂੰ ਜੀ ਆਇਆ ਕਹਿੰਦੇ ਹੋਣਗੇ, ਉਹਦੇ ਬਚਨਾਂ ਅੱਗੇ ਸੀਸ ਘਾਉਂਦੇ ਹੋਣਗੇ, ਤਾਂ ਤਾਂ ਮਾਂ ਆਖਿਆ ਵੀ ਮੈਂ ਵੱਡੇ ਨਾਲ ਪਿਆਰ ਕਰਦੀ ਹਾਂ, ਤੇ ਗੋਦ ਵਾਲੇ ਨਾਲ ਪਿਆਰ ਕਿਉਂ ਕਰਦੀ ਹੈ? ਉਹ ਅਜੇ ਕੋਈ ਕਮਾਈ ਨਹੀਂ ਕਰਕੇ ਲਿਆਉਂਦਾ, ਕੋਈ ਉਹਨੂੰ ਸਾਧ ਸੰਗਤ ਜੀ ਮਾਂ ਦਾ ਸਤਿਕਾਰ ਕਰਨ ਦਾ ਨਹੀਂ ਪਤਾ, ਮਾਂ ਦੇ ਅਦਬ ਦੀ ਅਜੇ ਉਹਨੂੰ ਸੋਝੀ ਨਹੀਂ, ਫਿਰ ਵੀ ਮਾਂ ਕਿਵੇਂ ਉਹਦਾ ਮੱਥਾ ਚੁੰਮਦੀ ਹੈ। ਉਹਦੇ ਰੋਣ ਦੀ ਆਵਾਜ਼ ਸੁਣ ਕੇ ਮਾਂ ਦਾ ਕਲੇਜਾ ਸਾਹ ਸੰਗਤ ਜੀ ਪੀੜਿਆ ਜਾਂਦਾ। ਪਲਨਾ ਸੁਆਏ ਪਾਏ ਗ੍ਰਹਿ ਕਾਜ ਲਾਗੇ ਜਾਏ ਸੁਣ ਸੁਤ ਰੁਦਨ ਪੈ ਪੀ ਆਵੇ ਮਨ ਮੋਦ ਕੋ। ਕਹਿੰਦੇ ਜੇ ਪੰਗੂੜੇ ਚ ਪਾ ਵੀ ਦੇਵੇ ਗੋਦੀ ਵਾਲੇ ਪੁੱਤਰ ਨੂੰ, ਕਿਉਂਕਿ ਘਰ ਦਾ ਕੰਮ ਵੀ ਕਰਨਾ, ਤੇ ਕਿਤੇ ਪੁੱਤਰ ਰੁਕਵੇ ਤੇ ਕਿੰਨਾ ਜ਼ਰੂਰੀ ਹੱਥ ਵਾਲਾ ਕੰਮ ਹੋਵੇ, ਮਾਂ ਉੱਥੇ ਛੱਡ ਕੇ ਸਾਹ ਸੰਗਤ ਜੀ ਪਹਿਲਾਂ ਜਾ ਕੇ ਪੁੱਤ ਨੂੰ ਕਲੇਜੇ ਨਾਲ ਲਾਵੇਗੀ, ਉਹਨੂੰ ਦੁੱਧ ਪਿਆਉਂਦੀ, ਉਹਨੂੰ ਚੁੱਪ ਕਰਾਉਂਦੀ ਹੈ, ਗੋਦੇ ਵਿੱਚ ਲੈ ਲੈਂਦੀ ਹੈ। ਕਹਿੰਦੇ ਆਪਾਂ ਕੋਲ ਜੋਈ ਕੋਲ ਚਰਨ ਸ਼ਰਨ ਗਏ ਰਹੇ ਨਰਦੂਕ ਮੋਖ ਅਰਧ ਵਿਨੋਦ ਕੋ। ਇਸੇ ਤਰ੍ਹਾਂ ਜਿਹੜੇ ਹੰਕਾਰ ਮਾਰ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਦੀ ਸ਼ਰਨ ਚ ਆ ਗਏ, ਉਹਨਾਂ ਦੇ ਸਾਰੇ ਦੋਸ਼ ਸਾਧ ਸੰਗਤ ਜੀ ਮਾਂ ਦਾ ਜਵਾਬ ਕਰ ਦਿੰਦੇ, ਉਹਨਾਂ ਨੂੰ ਦੋਸ਼ ਮੁਕਤ ਕਰਕੇ ਮੁਕਤੀ ਦਾ ਆਨੰਦ ਦੇ ਦੇਣਗੇ। ਆਪਣੇ ਸਰੂਪ ਦੀਆਂ ਭੇਤਾਂ ਉਹਨਾਂ ਹੀ ਗੁਰਮੁਖਾਂ ਨੂੰ ਸਾਧ ਸੰਗਤ ਜੀ ਮਹਾਰਾਜ ਕਿਰਪਾ ਕਰਕੇ ਦਿੰਦੇ ਆ ਜਿਹੜੇ ਸ਼ਰਨ ਵਿੱਚ ਆਉਣ ਵਾਲੇ ਨੇ। ਕਿਰਪਾ ਸ਼ਰਨ ਵਿੱਚ ਆਇਆ ਤੇ ਹੋਣੀ ਹੈ, ਜਿਨ੍ਹਾਂ ਨੇ ਮਹਾਰਾਜ ਦਾ ਆਸਰਾ ਲੈ ਲਿਆ ਸਾਧ ਸੰਗਤ ਜੀ ਉਹਨਾਂ ਤੇ ਕਿਰਪਾ, ਉਵੇਂ ਉਹਦਾ ਸੁਭਾਅ ਹੈ ਤਾਂ ਸਾਰਾ ਸੰਸਾਰ ਉਸੇ ਦਾ ਹੀ, ਪਰ ਜੇ ਉਹਦੀ ਕਿਰਪਾ ਪ੍ਰਾਪਤ ਕਰਨੀ ਹੈ ਤੇ ਫਿਰ ਸ਼ਰਨ ਵਿੱਚ ਆ ਜਾਏ। ਜਿਹੜਾ ਸ਼ਰਨ ਚ ਆ ਗਿਆ ਉਹਦੇ ਉਗਣ ਨੇ ਕਦੀ ਸਾਧ ਸੰਗਤ ਜੀ ਮਹਾਰਾਜ ਦੇ ਵਿੱਚ ਤਾਰੇ, ਉਹਦੇ ਗੁਣਾਂ ਤੇ ਉਗਣਾਂ ਨੂੰ ਤੋਲ ਤੋਲ ਕੇ ਉਹ ਕਿਰਪਾ ਨਹੀਂ ਕਰਦਾ। ਉਹ ਜਦੋਂ ਤਰੁੱਠਦਾ ਤੇ ਫਿਰ ਸਾਧ ਸੰਗਤ ਜੀ ਮਿਹਰ ਦਾ ਨੀਮ ਰਸਾ ਦਿੰਦਾ, ਇਹੋ ਨੀਵਿਆਂ ਨੂੰ ਉੱਚੇ ਚੁੱਕ ਦਿੰਦਾ, ਜਿਹਨਾਂ ਨੂੰ ਲੋਕ ਕੋਲ ਨਹੀਂ ਸੀ ਬੈਠਣ ਦਿੰਦੇ, ਜਿਹਨਾਂ ਦੀ ਛੂਤ ਛਾਤ ਮੰਨੀ ਜਾਂਦੀ ਸੀ। ਕਹਿੰਦੇ ਜਿਹੜੇ ਲੋਕਾਂ ਦੀਆਂ ਬੁੱਧੀਆਂ ਕਰਨ ਵਾਲੇ ਸਨ, ਰਵਦਾਸ ਵਰਤਾ ਢੋਰ ਨੀਤ, ਭਗਤ ਨਾਮ ਦੇਵ ਜੀ ਕਹਿੰਦੇ ਰਵਦਾਸ ਵਾਲੇ ਦੇਖੋ ਉਹ ਮਰੇ ਪਸ਼ੂਆਂ ਨੂੰ ਢੋਰ ਦਿੰਦੇ, ਪਸ਼ੂ ਕਹਿੰਦੇ ਮਰੇ ਪਸ਼ੂਆਂ ਨੂੰ ਢੋਣ ਦਾ ਕੰਮ ਕਰਦਾ ਸੀ। ਪਰ ਜਦੋਂ ਪ੍ਰਮਾਤਮਾ ਨੇ ਵਡਿਆਈ ਦਿੱਤੀ ਤੇ ਸਾਰੀ ਦੁਨੀਆਂ ਰਾਜੇ ਮਹਾਰਾਜੇ ਵੀ ਭਗਤ ਰਵਦਾਸ ਨੂੰ ਮੱਥੇ ਟੇਕਦੇ ਆਣ ਕੇ ਨਮਸਕਾਰਾਂ ਕਰਦੇ ਆ, ਇਹੋ ਸਾਧ ਸੰਗਤ ਜੀ ਉਹ ਕਿਰਪਾ ਕਰਦਾ ਤਾਂ ਪਿਆਰਾ। ਕਹਿੰਦੇ ਪਾਲਣਾ ਕਰਦਾ ਮਾਂ ਦੇ ਪੇਟ ਵਿੱਚ ਵੀ ਤਾਂ ਪਿਆਰਾ, ਉਹ ਪੱਥਰ ਵਿੱਚ ਕੀੜੇ ਪੈਦਾ ਕਰਕੇ ਉਹਨਾਂ ਨੂੰ ਰੋਜੀ ਰੋਟੀ ਦੇਣ ਵਾਲਾ ਤਾਂ ਪਿਆਰਾ ਲੱਗਦਾ। ਗੁਸਾਈ ਭਿੰਡਾ ਪੇਛੜਾ ਆਮ ਅੱਬੇ ਥਾਮੋ ਮਿੱਠੜਾ, ਐਵੇਂ ਨੀ ਮਿੱਠਾ ਲੱਗਦਾ, ਫਿਰ ਉਹ ਨੀਵੇਂ ਨੂੰ ਉੱਪਰ ਚੁੱਕ ਦਿੰਦਾ। ਫਿਰ ਇੱਕ ਹੋਰ ਕਮਾਲ ਦੀ ਗੱਲ ਕਹਿੰਦੇ ਨੇ, ਫਿਰ ਉਹ ਪ੍ਰਮਾਤਮਾ ਸਾਹਿਬ ਸੰਧੀ ਸ਼ਰਨ ਵਿੱਚ ਆਉਣ ਵਾਲਿਆਂ ਦੇ ਔਗਣ ਨੀ ਚਿਤਾਰਦਾ, ਕਿਵੇਂ ਨੀ ਚਿਤਾਰਦਾ। ਭਾਈ ਗੁਰਦਾਸ ਜੀ ਦਾ ਇੱਕ ਬਚਨ ਉਹ ਕਹਿੰਦੇ ਨੇ, ਭਗਤ ਵਚਨ ਸੁਣ ਹੋਤ ਹੋ ਨਿਰਾਸ ਹਿਰਦੈ, ਪਤਿਤ ਪਾਵਣ ਸੁਣ ਆਸਾ ਉਰਧਾਰ ਹੋ। ਕਹਿੰਦੇ ਜਦੋਂ ਸਾਨੂੰ ਇਹ ਪਤਾ ਲੱਗਦਾ ਨਾ ਵੀ ਪ੍ਰਮਾਤਮਾ ਤੇ ਉਹਨਾਂ ਨੇ ਪਿਆਰ ਕਰਦਾ ਜਿਹੜੇ ਭਗਤੀ ਕਰਦੇ ਆ, ਕਹਿੰਦੇ ਸਾਡਾ ਚਿੱਤ ਤਾਂ ਨਵਾਂ ਡੋਲ ਹੋ ਜਾਂਦਾ। ਅਸੀਂ ਉਸ ਵੇਲੇ ਕਹਿੰਦੇ ਹਾਂ ਵੀ ਸਾਡਾ, ਅਸੀਂ ਤਾਂ ਕਦੀ ਭਗਤੀ ਨਹੀਂ ਕੀਤੀ, ਸਾਡਾ ਤਾਂ ਜੀਵਨ ਹੀ ਸਾਰਾ ਨਿਖੇਧ ਆ, ਤੇ ਸਾਡਾ ਕੀ ਬਣੇਗਾ। ਕਹਿੰਦੇ ਕਿਸੇ ਦੂਸਰੇ ਨੇ ਆਖੋ, ਨਹੀਂ ਭਾਈ ਜਿਹੜਾ ਸ਼ਬਦ ਵਿੱਚ ਜਾਵੇ ਉਹਨਾਂ ਸਾਰਿਆਂ ਤੇ ਕਿਰਪਾ ਕਰ ਦਿੰਦਾ, ਉਹ ਭਗਤਾਂ ਤੇ ਤਾਂ ਕਿਰਪਾ ਕਰਨੀ ਹੈ, ਪਰ ਜਿਹੜਾ ਦੀਨ ਬਣ ਕੇ ਸ਼ਰਨ ਵਿੱਚ ਆ ਗਿਆ ਉਸ ਉੱਤੇ ਵੀ ਪ੍ਰਮਾਤਮਾ ਕਿਰਪਾ ਕਰੇਗਾ। ਇਹਦੇ ਜਦੋਂ ਇਸ ਗੱਲ ਦਾ ਪਤਾ ਲੱਗਾ, ਥੋੜੀ ਕਿਤਾਬ ਧੀਰ ਜਮਾਨ ਨੇ ਫੜਿਆ, ਪਤਿਤ ਪਾਵਣ ਸੁਣ ਆਸਾ ਉਧਾਰ ਹੋ, ਅੰਤਰਜਾਮੀ ਸੁਣ ਕਾਮਤ ਹੋ ਅੰਤਰਗਾਤ। ਫਿਰ ਕਿਸੇ ਨੇ ਆਣ ਕੇ ਆਖਦਾ ਉਹਦੇ ਅੰਤਰਜਾਮੀ ਹੈ, ਉਹਨੂੰ ਤਾਂ ਸਾਰੇ ਪਾਪਾਂ ਦਾ ਸਾਡਿਆਂ ਦਾ ਪਤਾ, ਚੰਗੇ ਮਾੜੇ ਸਭ ਉਹਦੇ ਕੋਲ ਪ੍ਰਗਟ ਨੇ, ਬੰਦਾ ਬੰਦੇ ਤੋਂ ਪਰਦਾ ਕਰ ਸਕਦਾ, ਪ੍ਰਮਾਤਮਾ ਦਾ ਕੋਈ ਪਰਦਾ ਨਹੀਂ। ਕਹਿੰਦੀ ਇਹ ਗੱਲ ਸੁਣ ਕੇ ਫਿਰ ਸਾਡਾ ਅੰਦਰ ਕੰਬਣ ਲੱਗ ਪਿਆ ਵੀ ਮੇਰੀਆਂ ਸਾਰੀਆਂ ਕਰਤੂਤਾਂ ਦਾ ਹੀ ਪਤਾ ਹੋਵੇਗਾ ਪ੍ਰਮਾਤਮਾ ਨੂੰ, ਫਿਰ ਤਾਂ ਮੈਂ ਬਚ ਹੀ ਨਹੀਂ ਸਕਦਾ। ਪਰ ਕਹਿੰਦੇ ਫਿਰ ਕਿਸੇ ਪ੍ਰੇਮੀ ਨੇ ਆਣ ਕੇ ਆਖਿਆ, ਉਹ ਫਿਕਰ ਨਾ ਕਰ। ਕਹਿੰਦੇ ਦੀਨ ਕਾ ਦਿਆਲ ਸੁਣ ਭਰਮ ਭਰੋ ਤਾਰ ਹੋ। ਇਹ ਪਤਾ ਲੱਗਾ ਕਿ ਉਹ ਦੀਨਾਂ ਤੇ ਦਇਆ ਵੀ ਕਰ ਦਿੰਦਾ, ਉਹਨੂੰ ਦੀਨ ਦਿਆਲ ਕਹਿੰਦੇ ਆ, ਉਹ ਦੀਨਾ ਬੰਧੂ ਹੈ। ਜੇ ਦੀਨ ਬਣ ਕੇ ਜਾਵੇਗਾ ਤੇ ਫਿਰ ਉਹ ਤੇਰੇ ਵੀ ਦਇਆ ਕਰ ਦੇਗਾ, ਤੇਰੇ ਔਗਣਾਂ ਵਾਲੇ ਖਿਆਲ ਨਹੀਂ ਕਰਦਾ। ਕਹਿੰਦੇ ਪਰ ਸਾਡਾ ਤਾਂ ਜੀਵਨ ਹੀ ਬੜਾ ਹੋਰ ਤਰ੍ਹਾਂ ਦਾ ਰੁੱਖਾ ਜਿਹਾ, ਕਿਵੇਂ ਦਾ? ਕਹਿੰਦੇ ਜਿਵੇਂ ਸਿੰਬਲ ਦਾ ਹੁੰਦਾ, ਮੀਂਹ ਵੀ ਪਵੇ ਤੇ ਸਾਧ ਸੰਗਤ ਜੀ ਸਿੰਬਲ ਨੂੰ ਦੇਖੋ, ਹਰਿਆਵਲ ਤਾਂ ਆ ਜਾਂਦੀ, ਉਹਨੂੰ ਫੁੱਲ ਲੱਗ ਜਾਂਦਾ, ਉਹਨੂੰ ਫਲ ਵੀ ਲੱਗ ਜਾਂਦੇ, ਪਰ ਕਿਸੇ ਕੰਮ ਨਹੀਂ ਆਉਂਦੇ। ਕਹਿੰਦੇ ਨਾ ਉਹਦਾ ਫੁੱਲ ਕਿਸੇ ਕੰਮ, ਨਾ ਉਹਦੇ ਫਲ ਕਿਸੇ ਕੰਮ। ਜਲ ਤਾਂ ਸੰਗਮ ਕਾ ਸਿੰਬਲ ਅਫਲ ਸਿੰਬਲ ਬ੍ਰਹਮ। ਭਾਈ ਗੁਰਦਾਸ ਜੀ ਕਹਿੰਦੇ ਮੀਂਹ ਵੀ ਪੈ ਗਿਆ ਸਿੰਬਲ ਉੱਤੇ ਵੀ ਉਵੇਂ ਪਿਆ ਜਿਵੇਂ ਬਾਕੀ ਬਨਸਪਤੀ ਤੇ ਪਿਆ, ਬਾਕੀ ਬਨਸਪਤੀ ਦੇ ਫੁੱਲ ਵੀ ਕੰਮ ਆ ਗਏ, ਫਲ ਵੀ ਖਾਣ ਦੇ ਕੰਮ ਆਏ, ਪਰ ਸਿੰਬਲ ਤੇ ਫਿਰ ਵੀ ਨਿਫਲ ਹੀ ਰਿਹਾ ਨਾ, ਇਹਦੇ ਫੁੱਲ ਕੰਮ ਨਹੀਂ ਆਏ, ਇਹਦੇ ਫਲ ਕਿਸੇ ਕੰਮ ਨਹੀਂ ਆਏ। ਸਾਡਾ ਤਾਂ ਜੀਵਨ ਇਵੇਂ ਦਾ ਹੀ ਹੈ, ਸਾਡੇ ਉੱਤੇ ਤੇ ਜੇ ਗੁਰੂ ਸਾਹਿਬ ਜੀ ਦੇ ਉਪਦੇਸ਼ ਦੀਆਂ ਬੂੰਦਾਂ ਪੈਂਦੀਆਂ ਵੀ ਹੈ ਤੇ ਤਰਕ ਨਾਲ ਅਸੀਂ ਉਹ ਸਾਰੀਆਂ ਪਰੇ ਕਰ ਦਿੰਦੇ ਹਾਂ, ਸਾਡੀ ਬੁੱਧੀ ਵੀ ਉਸੇ ਵੇਲੇ ਤਰਕ ਫੋਰ ਆਉਂਦੀ ਹੈ, ਇਹ ਕਿਵੇਂ ਹੋ ਸਕਦਾ, ਇੱਦਾਂ ਕਿਵੇਂ ਕਰ ਦਿੱਤਾ ਮਹਾਰਾਜ ਨੇ, ਇਹ ਤਾਂ ਗੱਲ ਹੀ ਨਹੀਂ ਬਣਦੀ, ਇਹ ਤਾਂ ਮੇਰੀ ਤਰਕ ਦੀ ਤਕੜੀ ਚ ਫਿੱਟ ਹੀ ਨਹੀਂ ਪੈਂਦਾ ਕੰਮ। ਕਹਿੰਦੇ ਸਾਡਾ ਤਾਂ ਹਾਲ ਉਹ ਹੈ, ਸਾਡਾ ਵੀ ਪਤਾ। ਕਹਿੰਦੇ ਫਿਰ ਕਿਸੇ ਸਤਸੰਗੀ ਗੁਰਮੁਖ ਨੇ ਆਖਿਆ, ਤੂੰ ਡਰਨਾ, ਹਾਂ ਠੀਕ ਹੈ ਸਿੰਬਲ ਦਾ ਦਰਖਤ ਹੈ, ਉਹਦੇ ਫੁੱਲ ਕੰਮ ਨਹੀਂ ਆਉਂਦੇ, ਉਹਦੇ ਫਲ ਕੰਮ ਨਹੀਂ ਆਉਂਦੇ, ਪਰ ਜੇ ਕਿਤੇ ਉਹੀ ਸਿੰਬਲ ਚੰਦਨ ਦੇ ਕੋਲ ਉੱਗ ਖੜੋਵੇ ਤੇ ਚੰਦਨ ਦੇ ਹੀ ਭਾਅ ਵਿਕ ਜਾਂਦਾ, ਉਹਦੀ ਵੀ ਕੀਮਤ ਬਹੁਤ ਹੋ ਜਾਂਦੀ ਹੈ। ਕਹਿੰਦੇ ਇਹ ਸੁਣ ਕੇ ਫਿਰ ਮਾੜਾ ਜਿਹਾ ਧੀਰ ਜਾ ਜਾਂਦਾ ਵੀ ਚਲੋ ਗੁਰੂ ਚੰਦਨ ਹੈ, ਜੇ ਗੁਰੂ ਸਾਹਿਬ ਜੀ ਦੀ ਸੰਗਤ ਕਰਾਂਗੇ ਤੇ ਘੋੜਿਆ ਸਾਡਾ ਵੀ ਕੋਈ ਮੁੱਲ ਪਾਈ ਜਾਵੇਗਾ। ਕਹਿੰਦੇ ਚੰਦਨ ਸੰਗ ਸੁਗੰਧ ਮਲਗਾਰ ਹੋ, ਆਪਣੀ ਕਰਨੀ ਕਰ ਮਿਰਕ ਹੋਣਾ ਪਾਵੋ ਠੋਰ, ਤੁਮਰੋ ਗਿਰਦ ਕਰ ਆਸਰਾ ਸਮਾਰ ਹੋ। ਮਹਾਰਾਜ ਜੇ ਮੈਂ ਆਪਣੀਆਂ ਕੀਤੀਆਂ ਕਰਤੂਤਾਂ ਵਾਲੇ ਵੇਖਾਂ ਤੇ ਮੇਰੇ ਕਰਮ ਇੰਨੇ ਨਖਿਤ ਨੇ, ਨਰਕਾਂ ਵਿੱਚ ਵੀ ਮੈਨੂੰ ਥਾਂ ਨਹੀਂ, ਪਰ ਤੇਰਾ ਦਇਆ ਵਾਲਾ ਸੁਭਾਅ ਦੇਖ ਕੇ ਮੈਂ ਕੁਝ ਧੀਰਜ ਫੜ ਜਾਂਦਾ, ਪਰ ਜਦੋਂ ਤੇਰੇ ਚਰਨ ਫੜਦੇ ਫਿਰ ਤੂੰ ਕਿਰਪਾ ਕਰ ਦੇਵੇਗਾ। ਮੈਂ ਹੁਣ ਤੇਰੀ ਸ਼ਰਨ ਵਿੱਚ ਆ ਗਿਆ, ਜ਼ਰੂਰ ਮੇਰੇ ਤੇ ਕਿਰਪਾ ਕਰੇਗਾ। ਕਹਿੰਦੇ ਉਹਦਾ ਸਵਾਲ ਤੇ ਕਿਉਂ ਨਾ ਮਿੱਠਾ ਲੱਗੇ, ਇੰਨੇ ਗੁਣਾਂ ਦਾ ਮਾਲਕ ਹੋਵੇ ਪ੍ਰਮਾਤਮਾ ਤੇ ਪੰਜਵੇਂ ਪਾਤਸ਼ਾਹ ਕਹਿੰਦੇ ਤਾਂ ਸਾਨੂੰ ਪਿਆਰਾ ਤੇ ਮਿੱਠਾ ਲੱਗਦਾ ਹੈ। ਗੁਸਾਈ ਪਿੰਡਾ ਪਿੱਠੜਾ ਆਮ ਅੱਗੇ ਥਾਂ ਮਿੱਠੜਾ, ਕਹਿੰਦੇ ਮਾਂ ਨਾਲੋਂ ਪਿਤਾ ਨਾਲੋਂ ਭੈਣ ਭਾਈ ਸਭ ਸੱਜਣ ਤੁੱਧ ਜਿਹਾ ਨਾ ਹੀ ਕੋਈ ਜੀਓ। ਕਹਿੰਦੇ ਭੈਣਾਂ ਨਾਲੋਂ, ਭਰਾਵਾਂ ਨਾਲੋਂ, ਮਾਤਾ ਨਾਲੋਂ, ਪਿਤਾ ਨਾਲੋਂ ਜਦੋਂ ਸਾਨੂੰ ਕੋਈ ਪੁੱਛਦਾ ਸਭ ਤੋਂ ਵੱਧ ਪਿਆਰਾ ਕੌਣ ਹੈ ਤੇ ਅਸੀਂ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਸਾਨੂੰ ਸਾਰਿਆਂ ਤੋਂ ਵੱਧ ਪਿਆਰਾ ਹੈ ਜੀ।
ਤੇਰੇ ਹੁਕਮ ਸਾਵਣ ਆਇਆ,
ਇਹ ਅਕਾਲ ਪੁਰਖ ਵਾਹਿਗੁਰੂ ਤੇਰੇ ਹੁਕਮ ਵਿੱਚ ਸਾਵਣ ਦਾ ਮਹੀਨਾ ਭਾਵ ਸਾਨੂੰ ਮਨੁੱਖਾ ਜਨਮ ਮਿਲਿਆ ਹੈ।
ਮੈਂ ਸੱਤ ਕਾ ਹੱਲ ਜੋ ਆਇਆ,
ਇਸ ਮਨੁੱਖਾ ਜਨਮ ਵਿੱਚ ਹੁਣ ਮੈਂ ਸੱਤ ਦਾ ਹਾਲ ਭਾਵ ਨਾਮ ਦੀ ਕਮਾਈ ਕਰਨ ਲੱਗਾ, ਮੇਰੇ ਤੇ ਕਿਰਪਾ ਕਰਨੀ ਤੁਸਾਂ।
ਨਾਉ ਬੀਜਣ ਲੱਗਾ ਆਸ ਕਰ,
ਮੈਂ ਤੇਰੇ ਚਰਨਾਂ ਦੀ ਆਸ ਲੈ ਕੇ ਹੁਣ ਮਹਾਰਾਜ ਸੱਚੇ ਪਾਤਸ਼ਾਹ ਕਰਮਾਂ ਦੇ ਹਾਲ ਨਾਲ ਨਾਮ ਬੀਜਣ ਲੱਗਾ।
ਹਰ ਬੋਹਲ ਬਖਸ਼ ਜਮਾਏ ਜੀਓ,
ਮੇਰੀ ਬੇਨਤੀ ਆ ਕਿ ਹੁਣ ਜਿਹੜਾ ਬੋਹਲ ਆ ਉਹ ਤੇਰੀਆਂ ਬਖਸ਼ਾਂ ਦਾ ਲੱਗਣਾ ਚਾਹੀਦਾ। ਇਹ ਸਾਵਣ ਦਾ ਮਹੀਨਾ ਮੇਰਾ ਮਨੁੱਖਾ ਜਨਮ, ਕਰਮਾਂ ਦੀ ਖੇਤੀ ਮੈਂ ਲੱਗਾ ਮਹਾਰਾਜ ਸੱਚੇ ਪਾਤਸ਼ਾਹ ਕਰਨ, ਹੁਣ ਤੇਰੇ ਚਰਨਾਂ ਦੀ ਆਸ ਲੈ ਕੇ। ਤੇ ਜਦੋਂ ਕੋਈ ਕਿਸਾਨ ਖੇਤੀ ਕਰਦਾ ਉਹਦੀ ਨਜ਼ਰ ਸਾਧ ਸੰਗਤ ਜੀ ਬੋਲ ਤੇ ਹੁੰਦੀ ਆ ਵੀ ਅਖੀਰ ਨੂੰ ਬੋਲ ਕੀ ਕਿੰਨਾ ਕੁ ਲੱਗਾ, ਬੋਲ ਦਾ ਅਰਥ ਹੈ ਵੀ ਫਸਲ ਕਿੰਨੀ ਕੁ ਹੋਈ। ਮਹਾਰਾਜ ਹੁਣ ਮੈਂ ਨਾਮ ਬੀਜਣ ਲੱਗਾ ਤੇ ਮੈਂ ਤੇਰੀਆਂ ਬਖਸ਼ਾਂ ਦਾ ਬੋਲ ਉਡੀਕਦਾ, ਮੇਰੇ ਕੋਲ ਪਤਾ ਨੀ ਉਹਨਾਂ ਬੀਜਿਆ ਜਾਏ ਕਿ ਨਾ ਬੀਜਿਆ ਜਾਏ, ਮੈਂ ਥੋੜਾ ਜਪਾ ਬਹੁਤਾ ਜਪਾ, ਪਰ ਮੈਂ ਆਸ ਤੇਰੀ ਤੱਕੀ ਹੈ, ਮੇਰੇ ਤੇ ਇੰਨੀ ਕੁ ਕਿਰਪਾ ਕਰ ਦੇਣੀ ਭਾਈ ਜਿਹੜਾ ਬਖਸ਼ਾਂ ਤੇਰੀਆਂ ਦਾ ਬੋਲ ਹੀ ਲੱਗ ਜਾਵੇ, ਮੈਂ ਨਾਮ ਬੀਜਾ ਉਸ ਨਾਮ ਨੂੰ ਫਲ ਬਹੁਤਾ ਮਿਲੇ ਤੇ ਸਾਧ ਸੰਗਤ ਜੀ ਕਲਯੁਗ ਨੂੰ ਇਹ ਵਡਿਆਈ ਦਿੱਤੀ ਅਕਾਲ ਪੁਰਖ ਵਾਹਿਗੁਰੂ ਨੇ ਭਾਈ ਇੱਥੇ ਥੋੜੀ ਸੇਵਾ ਕੀਤੀ ਦਾ ਵੀ ਬਹੁਤਾ ਫਲ, ਥੋੜੇ ਸਿਮਰਨ ਕੀਤੇ ਦਾ ਵੀ ਬਹੁਤਾ ਫਲ ਹੈ। ਸਮਾਂ ਇੱਥੇ ਸਾਧ ਸੰਗਤ ਜੀ ਸਮਾਪਤ ਹੋਇਆ, ਬੌਲੀ ਦੀ ਵੀ ਸਮਾਪਤੀ ਹੈ, ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਗੇ ਗੁਰੂ ਸਾਹਿਬ ਜੀ ਦੇ ਗੁਣ ਉਹਨਾਂ ਦੀ ਵਡਿਆਈ ਹੈ। ਆਪਾਂ ਫਿਰ ਕੱਲ੍ਹ ਨੂੰ ਸਰਨ ਕਰਕੇ ਰਾਹ ਪ੍ਰਾਪਤ ਕਰਾਂਗੇ ਜੀ। ਭੁਲਾ ਚੁੱਕਾ ਦੀ ਖਿਮਾ, ਲੇਖਕ ਤੇ ਨਛੁੱਟੀ ਖੰਖਰ ਭੁਲਣ ਹਾਰ, ਬਖਸ਼ਣ ਹਾਰ ਬਖਸ਼ਣਾ ਨਾਨਕ ਪਾਰੇ ਉਤਾਰ, ਪ੍ਰੇਮ ਨਾਲ ਪਤੇ ਦਾ ਜਵਾਬ ਦਿਓ ਬਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ।